ਤੇ ਪ੍ਰਸਾਦ ਸਤਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਵੱਡਿਆਂ ਭਾਗਾਂ ਵਾਲੇ ਹੋ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਸਰਬ ਸਾਂਝੀ ਬਾਲਤਾ ਦੇ ਸਾਂਝੇ ਰਹਿਬਰ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸਤਿਗੁਰੂ ਆਦਿ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਣਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਆਪ ਜੀ ਗੁਰੂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਸਰਵਣ ਕਰ ਰਹੇ ਦਾਰਾ ਸ਼ਿਕੋ ਆਪਣੇ ਨਾਲ ਬਹੁਤ ਵੱਡਾ ਲਸ਼ਕਰ ਲੈ ਕੇ ਆਪਣੇ ਛੋਟੇ ਭਰਾ ਔਰੰਗਜ਼ੇਬ ਦਾ ਮੁਕਾਬਲਾ ਕਰਨ ਵਾਸਤੇ ਨਿਕਲਿਆ ਚੰਬਲ ਨਦੀ ਦੇ ਉੱਤੇ ਘਾਟ ਤੇ ਨੇ ਆ ਕੇ ਉਤਾਰਾ ਕੀਤਾ ਉਧਰ ਔਰੰਗਜ਼ੇਬ ਇਹਨੇ ਆਪਣੇ ਦੂਸਰੇ ਭਰਾ ਮੁਰਾਦ ਬਖਸ਼ ਨੂੰ ਆਪਣੇ ਨਾਲ ਰਲਾ ਲਿਆ ਔਰ ਬਹੁਤ ਵੱਡਾ ਲਸ਼ਕਰ ਲੈ ਕੇ ਇਹਨੇ ਵੀ ਬੜੇ ਜ਼ੋਰ ਨਾਲ ਤੋਪਾਂ ਰੈਕਲੇ ਲੈ ਕੇ ਹਮਲਾ ਕੀਤਾ ਚੰਬਲ ਨਦੀ ਦੇ ਕੰਢੇ ਤੇ ਦੋਵਾਂ ਭਰਾਵਾਂ ਦਾ ਤੇ ਤੀਸਰਾ ਮੁਰਾਦ ਬਖਸ਼ ਜੋ ਔਰੰਗਜ਼ੇਬ ਦੀ ਮਦਦ ਕਰ ਰਿਹਾ ਹੈ ਬੜੀ ਵੱਡੀ ਗਹਿ ਗੱਚ ਲੜਾਈ ਹੋਈ ਹੈ ਜੰਗ ਹੋਈ ਹੈ ਲਹੂ ਡੋਲ ਵੀ ਲੜਾਈ ਇੱਕ ਵਾਰੀ ਜੰਗ ਦੇ ਮੈਦਾਨ ਦੇ ਵਿੱਚ ਤਰਥੱਲੀ ਮੱਚ ਗਈ ਸੈਂਕੜਿਆਂ ਦੀਆਂ ਗਿਣਤੀਆਂ ਵਿੱਚ ਬੰਦੂਕਾਂ ਚੱਲੀਆਂ ਨੇ ਤੋਪਾਂ ਚੱਲੀਆਂ ਨੇ ਜੰਜੈਲਾਂ ਚੱਲੀਆਂ ਨੇ ਰੈਕਲੇ ਚੱਲੇ ਨੇ ਕਰਾਬੀਨਾਂ ਚੱਲੀਆਂ ਨੇ ਹਜ਼ਾਰਾਂ ਦੀ ਗਿਣਤੀ ਚ ਪਠਾਨ ਗਿਲਜੇ ਮਰ ਮਰ ਕੇ ਜੰਗ ਦੇ ਮੈਦਾਨ ਚ ਡਿੱਗ ਰਹੇ ਨੇ ਔਰੰਗਜ਼ੇਬ ਦਾ ਪੱਲੜਾ ਭਾਰੀ ਹੈ ਕਿਉਂਕਿ ਉਹਦੇ ਨਾਲ ਫੌਜ ਦੀ ਗਿਣਤੀ ਅਧਿਕ ਹੈ ਦੂਜਾ ਉਹਦੇ ਨਾਲ ਮੁਰਾਦ ਬਖਸ਼ ਰਲਿਆ ਹੋਇਆ ਉਹਦਾ ਵੀ ਬੜਾ ਵੱਡਾ ਦਲ ਹੈ ਇਧਰ ਦਾਰਾ ਸ਼ਿਕੋਹ ਦੀ ਕਮਜ਼ੋਰੀ ਇਹ ਹੈ ਕਿ ਇਹਦੇ ਨਾਲ ਜਿਹੜੀ ਫੌਜ ਆਈ ਹੈ ਉਹਦੇ ਵਿੱਚੋਂ ਵੀ ਬਹੁਤੇ ਔਰੰਗਜ਼ੇਬ ਵੱਲ ਆਪਣੀ ਰੁਚੀ ਰੱਖਦੇ ਸੀ ਔਰੰਗਜ਼ੇਬ ਵੱਲ ਧਿਆਨ ਰੱਖਦੇ ਸੀ ਉਹਨਾਂ ਦਾ ਧਿਆਨ ਬਹੁਤਾ ਔਰੰਗਜ਼ੇਬ ਵੱਲ ਸੀ ਉਹ ਔਰੰਗਜ਼ੇਬ ਦੀ ਅੰਦਰੋਂ ਮਦਦ ਕਰਦੇ ਸੀ ਬਾਹਰੋਂ ਦਾਰਾ ਸ਼ਿਕੋਹ ਨਾਲ ਆਏ ਸੀ ਦਾਰਾ ਸ਼ਿਕੋਹ ਦੇ ਨਾਲ ਉਸ ਵੇਲੇ ਜਿਹੜੇ ਹਾਂਡੇ ਰਠੌਰ ਰਾਜਪੂਤ ਸਨ ਉਹ ਦਾਰਾ ਸ਼ਿਕੋਹ ਦੀ ਮਦਦ ਕਰ ਰਹੇ ਨੇ ਨਾਲ ਹੋ ਕੇ ਪਰ ਜੇ ਦੂਜੀ ਫੌਜ ਹੀ ਗਦਾਰ ਨਿਕਲੀ ਜੋ ਦਾਰਾ ਸ਼ਿਕੋਹ ਜਿਨ੍ਹਾਂ ਤੇ ਭਰੋਸਾ ਕਰਕੇ ਆਇਆ ਸੀ ਤੇ ਕੱਲੇ ਇਹ ਥੋੜੀ ਜਿਹੀ ਗਿਣਤੀ ਦੇ ਰਾਜਪੂਤ ਰਾਜੇ ਇਹ ਕਿੰਨਾ ਕੁ ਚਿਰ ਲੜਦੇ ਉਹ ਦਾਰਾ ਸ਼ਿਕੋਹ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਆਓ ਇਹ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਕਿ ਕਿਵੇਂ ਦਾਰਾ ਸ਼ਿਕੋਹ ਹਾਰ ਕੇ ਗੁਰੂ ਹਰਿਰਾਏ ਸਾਹਿਬ ਦੀ ਸ਼ਰਨ ਚ ਪਹੁੰਚਿਆ ਕਿਉਂਕਿ ਇਹ ਸਾਰੀ ਕਥਾ ਸੁਣਾਉਣ ਦਾ ਜਿਹੜਾ ਮੁੱਖ ਪ੍ਰਯੋਜਨ ਹੈ ਭਾਈ ਸੰਤੋਖ ਸਿੰਘ ਜੀ ਦਾ ਉਹ ਦੱਸਣਾ ਚਾਹੁੰਦੇ ਨੇ ਵੀ ਕਿਵੇਂ ਜੰਗ ਹੋਈ ਕਿਵੇਂ ਭਰਾ ਆਪਸ ਵਿੱਚ ਲੜੇ ਕਿਵੇਂ ਔਰੰਗਜ਼ੇਬ ਨੇ ਸ਼ਾਹਜਹਾਂ ਨੂੰ ਕੈਦ ਕੀਤਾ ਤੇ ਦਾਰਾ ਸ਼ਿਕੋਹ ਕਿਵੇਂ ਉਥੋਂ ਆਪਣੇ ਭਰਾ ਤੋਂ ਡਰਦਾ ਹੋਇਆ ਆਪਣੀ ਜਾਨ ਮਾਲ ਦੀ ਰਾਖੀ ਕਰਨ ਵਾਸਤੇ ਦਰ ਬਦਰ ਠੋਕਰਾਂ ਖਾਂਦਾ ਹੋਇਆ ਸ੍ਰੀ ਗੁਰੂ ਹਰਿਰਾਏ ਸਾਹਿਬ ਦੀ ਸ਼ਰਨ ਚ ਪਹੁੰਚਿਆ ਕਿਉਂਕਿ ਇਹ ਸਾਰੀ ਕਥਾ ਗੁਰੂ ਘਰ ਨਾਲ ਜੁੜਦੀ ਹੈ ਮੁੜ ਕੇ ਆ ਕੇ ਇਸ ਕਰਕੇ ਪਿਛਲਾ ਸਾਰਾ ਇਤਿਹਾਸ ਭਾਈ ਸੰਤੋਖ ਸਿੰਘ ਜੀ ਨੇ ਸਾਡੀ ਜਾਣਕਾਰੀ ਵਾਸਤੇ ਸਾਡੀ ਸਮਝ ਵਾਸਤੇ ਉਹ ਵਿਦਵਤਾ ਪੂਰਵਕ ਢੰਗ ਨਾਲ ਬੜੇ ਵਿਸਥਾਰ ਨਾਲ ਲਿਖਿਆ ਜੋ ਤਿੰਨ ਚਾਰ ਦਿਨਾਂ ਤੋਂ ਚੱਲ ਰਿਹਾ ਆਓ ਸਰਵਣ ਕਰੀਏ ਗੁਰੂ ਚਰਨਾਂ ਦਾ ਧਿਆਨ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕਾ ਸ਼ਬਦ ਮੰਤਰ ਮਨਮਾਨ ਗੁਰੂ ਸਾਹਿਬ ਦੀ ਪਾਵਨ ਮੂਰਤ ਹਿਰਦੇ ਚ ਵਸਾਉਂਦਿਆਂ ਗੁਰੂ ਕੇ ਸ਼ਬਦ ਦਾ ਜਾਪ ਰਸਨਾ ਤੋਂ ਜਪਦਿਆਂ ਆਖੋ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ ਦੋਏ ਬਚਿਓ ਜੰਗ ਭੀਕਨ ਮਾਂ ਤਬ ਹਾਂਡੇਰਾ ਤੋਰ।
ਬੜਾ ਭੀਖਣ ਭਿਆਨਕ ਜੰਗ ਹੋਇਆ ਦਾਰਾ ਸ਼ਿਕੋਹ ਤੇ ਔਰੰਗਜ਼ੇਬ ਦਾ। ਇਧਰੋਂ ਦਾਰਾ ਸ਼ਿਕੋਹ ਦੀ ਮਦਦ ਵਾਸਤੇ ਜਿਹੜੇ ਰਾਜਪੂਤ ਰਾਜੇ ਆਏ ਹੋਏ ਸਨ, ਉਨ੍ਹਾਂ ਵਿਚੋਂ ਹਾਂਡੇ, ਇਹ ਵੀ ਰਾਜਪੂਤ ਜਾਤੀਆਂ ਦੀ ਇਕ ਜਾਤੀ ਹੈ, ਰਾਠੌਰ ਤੇ ਹਾਂਡੇ ਰਾਜਪੂਤ ਰਾਜੇ ਉਸ ਜੰਗ ਦੇ ਵਿਚ ਬੜੇ ਭੀਖਣ ਜੰਗ ਵਿਚ ਅੱਗੇ ਵਧੇ ਹਨ।
ਪਰੇ ਨੁਰੰਗੇ ਸੈਨ ਪਰ ਰੋਰ ਮਚਾਇਓ ਦੋਰ।
ਨੁਰੰਗੇ ਦੀ ਫੌਜ ਤੇ ਇਨ੍ਹਾਂ ਰਾਜਪੂਤ ਰਾਜਿਆਂ ਨੇ ਹਮਲਾ ਕੀਤਾ। ਰਾਜਪੂਤ ਸਿਪਾਹੀ ਸੀ ਇਨ੍ਹਾਂ ਦੇ ਨਾਲ, ਜਿਹੜੇ ਜੋਧਪੁਰ ਜੈਪੁਰ ਦੀਆਂ ਰਿਆਸਤਾਂ ਵਾਲੇ ਪਾਸੋਂ ਇਕੱਠੇ ਹੋ ਕੇ ਇਨ੍ਹਾਂ ਦੇ ਨਾਲ ਆਏ ਸਨ। ਉਨ੍ਹਾਂ ਹਾਂਡੇ ਰਾਠੌਰਾਂ ਨੇ ਹਮਲਾ ਕੀਤਾ ਬੜੇ ਜ਼ੋਰ ਨਾਲ, ਬੜੇ ਭਿਆਨਕ ਜ਼ੋਰ ਦੇ ਨਾਲ ਹਮਲਾ ਕਰਕੇ ਨੁਰੰਗੇ ਦੀ ਫੌਜ ਤੇ ਟੁੱਟ ਕੇ ਪਏ ਹਨ।
ਕਿਉਂ ਪਈ ਰਾਮ ਸਿੰਘ ਆਦਿਕ ਜੇ ਹਾਂਡੇ।
ਇਨ੍ਹਾਂ ਦੇ ਵਿਚੋਂ ਇਕ ਰਾਜਾ ਸੀ, ਰਾਜਾ ਰਾਮ ਸਿੰਘ। ਇਹ ਰਾਮ ਸਿੰਘ ਹਾਂਡਾ ਜਾਤੀ ਦਾ ਸੀ, ਰਾਜਪੂਤ ਹਾਂਡਾ ਜਾਤੀ ਦੇ ਨਾਲ ਸਬੰਧਤ ਹੈ।
ਮੇਰੇ ਯੁੱਧ ਜਨ ਰਣ ਸੰਭ ਗਾਡੇ।
ਜੰਗ ਦੇ ਮੈਦਾਨ ਚ ਬੜੀ ਬਹਾਦਰੀ ਨਾਲ ਭਿੜੇ, ਅੱਗੇ ਹੋ ਕੇ ਵਧ ਕੇ ਭਿੜੇ, ਏਦਾਂ ਜੰਗ ਦੇ ਮੈਦਾਨ ਚ ਖਲੋਤੇ ਜਿਵੇਂ ਜੰਗ ਦੇ ਮੈਦਾਨ ਦੇ ਵਿਚ ਰਣ ਥੰਭ ਗੱਡੇ ਹੋਣ। ਰਣ ਥੰਭ ਗੱਡੇ ਹੋਣ, ਉਨ੍ਹਾਂ ਦੇ ਸਮਾਨ ਇਹ ਜੰਗ ਚ ਖਲੋ ਕੇ ਲੜੇ ਹਨ।
ਕਤਲ ਕਰਤਨੋ ਰੰਗ ਕੀ ਸੈਨਾ।
ਇਨ੍ਹਾਂ ਨੇ ਨੁਰੰਗੇ ਦੀ ਬਹੁਤ ਫੌਜ ਮਾਰੀ, ਬਹੁਤ ਜ਼ਿਆਦਾ ਫੌਜ ਨੁਰੰਗੇ ਦੀ ਮਾਰ ਕੇ ਨੇਸਤੋ ਨਾਬੂਤ ਕੀਤੀ।
ਚਲੀ ਸਰੋਹੀ ਬਾਦ ਸੁਪੈਨਾ।
ਸਰੋਹੀਆਂ ਚੱਲੀਆਂ, ਬੜੀਆਂ ਬੜੀਆਂ ਤਿੱਖੀਆਂ ਤੇਗਾਂ ਉਹ ਜੰਗ ਦੇ ਮੈਦਾਨ ਦੇ ਵਿਚ ਚੱਲੀਆਂ ਹਨ।
ਨਿਰਭੈ ਤੀਰ ਵੀਰ ਡੋਲੇ ਰਣ ਮਾਓ।
ਨਿਰਭੈ ਹੋ ਕੇ ਜੰਗ ਦੇ ਮੈਦਾਨ ਵਿਚ ਸੂਰਮੇ ਡੋਲ ਰਹੇ ਨੇ, ਸੱਜੇ ਖੱਬੇ ਜੰਗ ਦੇ ਮੈਦਾਨ ਵਿਚ ਵੱਧ ਵੱਧ ਕੇ ਲੜ ਰਹੇ ਨੇ।
ਕੀਲੇ ਗਨ ਚਾਚਰ ਫਿਰ ਚਾਓ।
ਇੱਦਾਂ ਲੜ ਰਹੇ ਨੇ ਬਹਾਦਰ ਯੋਧੇ, ਕਹਿੰਦੇ ਮਾਨੋ ਜਿਵੇਂ ਕੋਈ ਹੋਲੀ ਖੇਡਦਾ ਹੋਵੇ ਚਾਓ ਨਾਲ, ਜਿਵੇਂ ਹੋਲੀ ਖੇਡਦੇ ਨੇ ਚਾਓ ਨਾਲ ਤੇ ਇਕ ਦੂਜੇ ਤੇ ਰੰਗ ਦੀਆਂ ਪਿਚਕਾਰੀਆਂ ਸੁੱਟਦੇ ਨੇ, ਗੁਲਾਲ ਸੁੱਟਦੇ ਨੇ, ਏਦਾਂ ਇਹ ਜੰਗ ਦੇ ਮੈਦਾਨ ਵਿਚ ਹੋਲੀ ਖੇਡਣ ਦੇ ਸਮਾਨ ਚਾਓ ਨਾਲ ਖੇਡਦੇ ਹਨ।
ਸੁਪਕੈ ਚਲ ਤਰ ਚਿਰ ਪਿਚਕਾਰੇ।
ਬੰਦੂਕਾਂ ਚੱਲ ਰਹੀਆਂ ਨੇ ਤੇ ਚੱਲ ਬੰਦੂਕਾਂ ਏਦਾਂ ਜਾਪਦਾ ਜਿਵੇਂ ਪਿਚਕਾਰੀਆਂ ਚੱਲ ਰਹੀਆਂ ਨੇ ਰੰਗ ਦੀਆਂ ਭਰੀਆਂ, ਕਿਉਂਕਿ ਬੰਦੂਕ ਵਿਚੋਂ ਨਿਕਲੀ ਗੋਲੀ ਜਦੋਂ ਜਾ ਕੇ ਕਿਸੇ ਸੂਰਮੇ ਦੀ ਛਾਤੀ ਚ ਵੱਜਦੀ ਹੈ ਤੇ ਉਹਦੀ ਛਾਤੀ ਚੋਂ ਲਹੂ ਦੀਆਂ ਧਰਾਵਾਂ ਪੱਕ ਪੱਕ ਕਰਕੇ ਬਾਹਰ ਨੂੰ ਵਗਦੀਆਂ ਨੇ, ਤੇ ਏਦਾਂ ਜਾਪਦਾ ਜਿਵੇਂ ਕਿਸੇ ਨੇ ਪਚਕਾਰੀ ਭਰ ਕੇ ਲਾਲ ਰੰਗ ਦੀ ਸੁੱਟੀ ਹੋਵੇ।
ਹੁਣ ਡਿਗਟ ਰੰਗ ਬੋ ਭਾਰੇ।
ਕਹਿੰਦੇ ਲਹੂ ਨਾਲ ਭਿੱਜੇ ਹੋਏ ਸੂਰਮਿਆਂ ਦੇ ਕੱਪੜੇ ਏਦਾਂ ਜਾਪਦਾ ਹੈ ਜਿਵੇਂ ਸੂਰਮੇ ਹੋਲੀ ਖੇਡ ਰਹੇ ਨੇ, ਔਰ ਇਨ੍ਹਾਂ ਦੇ ਸਰੀਰ ਲਾਲ ਰੰਗ ਦੇ ਨਾਲ ਭਿੱਜੇ ਹੋਏ ਹਨ।
ਚਲੇ ਜੰਬੂਰਨ ਕੇ ਗਨ ਗੋਰੇ।
ਜੰਬੂਰਾਂ ਦੇ ਗੋਲੇ ਚੱਲ ਰਹੇ ਨੇ, ਬੜੇ ਬੜੇ ਵੱਡੇ ਜਮੂਰ ਚੱਲ ਰਹੇ ਨੇ।
ਸੋ ਕੁਦ ਕੁਮੇ ਲੱਤ ਦੋ ਓਰੇ।
ਹੋਲੀ ਖੇਡਦਿਆਂ ਇੱਕ ਕੁਮਕੁਮੇ ਜੇ ਬਣਾਏ ਹੁੰਦੇ ਨੇ ਕਾਗਜ਼ ਦੇ, ਉਹਦੇ ਵਿਚ ਰੰਗ ਲਪੇਟਿਆ ਹੁੰਦਾ, ਜ਼ੋਰ ਨਾਲ ਮਾਰਦੇ ਨੇ। ਕਹਿੰਦੇ ਜਿਹੜੇ ਗੋਲੇ ਚੱਲ ਰਹੇ ਨੇ ਉਹ ਏਦਾਂ ਜਾਪਦਾ ਜਿਵੇਂ ਹੋਲੀ ਖੇਡਦਿਆਂ ਇੱਕ ਦੂਜੇ ਤੇ ਲੜਦਿਆਂ ਹੋਇਆ ਦੋਵੇਂ ਪਾਸਿਓਂ ਦੌੜ ਦੌੜ ਕੇ ਕੁਮਕੁਮੇ ਸੁੱਟ ਰਹੇ ਹਨ।
ਮਾਰ ਮਾਰ ਕਰ ਗੀਤਨ ਗਾਵੇ।
ਮਾਰ ਲਓ ਮਾਰ ਲਓ ਮਾਰ ਲਓ, ਇਹੀ ਮਾਨੋ ਗੀਤ ਗਾ ਰਹੇ ਨੇ, ਕਿਉਂਕਿ ਹੋਲੀ ਖੇਡਦਿਆਂ ਗੀਤ ਗਾਉਂਦੇ ਨੇ ਨਾ ਭਾਈ ਸਾਹਿਬ ਜੀ, ਉਸੇ ਤਰ੍ਹਾਂ ਦਾ ਅਲੰਕਾਰ ਬੰਨ ਰਹੇ ਨੇ ਹੋਲੀ ਦਾ। ਕਹਿੰਦੇ ਜਿਹੜਾ ਇਹ ਮੂੰਹ ਤੋਂ ਬੋਲਦੇ ਨੇ ਮਾਰ ਲਓ ਕੱਟ ਦਿਓ ਵੱਢ ਦਿਓ, ਮਾਨੋ ਇਹ ਸੂਰਮੇ ਆਪਣੇ ਮੁਖੋਂ ਗੀਤ ਗਾ ਰਹੇ ਨੇ।
ਬਾਦਿਤ ਬਾਜਿਤ ਹੋਵੇਂਗੇ ਚਿਤ ਬਧਾਵੇਂ।
ਔਰ ਸੂਰਮੇ ਜੰਗ ਦੇ ਮੈਦਾਨ ਦੇ ਵਿਚ ਬੜੀ ਚਾਉ ਦੇ ਨਾਲ ਵਾਜੇ ਵੱਜਦੇ ਨੇ, ਬਾਦਿਤ ਬਾਜਿਤ ਅਨਕ ਪ੍ਰਕਾਰ ਦੇ ਵਾਜੇ ਵੱਜਦੇ ਨੇ, ਔਰ ਉਨ੍ਹਾਂ ਵਾਜਿਆਂ ਨੂੰ ਸੁਣ ਕੇ ਨਗਾਰਿਆਂ ਨੂੰ ਸੁਣ ਕੇ ਇਨ੍ਹਾਂ ਅੰਦਰ ਉਮਗ ਜਾਗਦੀ ਹੈ, ਲੜਨ ਦਾ ਚਾਉ ਜਾਗਦਾ ਹੈ।
ਸਭ ਨੋ ਰੰਗ ਕੋ ਲਸ਼ਕਰ ਭਾਗਾ ਨਹੀਂ ਰਠੋਰਨ ਕੋ ਲੀਏ ਆਗਾ।
ਰਠੌੜਾਂ ਨੇ ਇਹੋ ਜਿਹਾ ਹਮਲਾ ਕੀਤਾ ਔਰੰਗਜ਼ੇਬ ਤੇ ਕਿ ਔਰੰਗਜ਼ੇਬ ਦੀ ਫੌਜ ਨੂੰ ਇਕ ਵਾਰੀ ਭਾਜੜ ਪੈ ਗਈ, ਅੱਗੇ ਲੱਗ ਕੇ ਭੱਜ ਪਏ ਰਠੌੜਾਂ ਦੇ। ਜਦੋਂ ਰਠੌੜਾਂ ਨੇ ਹਮਲਾ ਕੀਤਾ ਰਾਜਪੂਤਾਂ ਨੇ, ਤੇ ਉਨ੍ਹਾਂ ਦੇ ਸਾਹਮਣੇ ਔਰੰਗਜ਼ੇਬ ਦੀ ਜਿਹੜੀ ਫੌਜ ਸੀ ਉਹ ਅੱਗੇ ਲੱਗ ਕੇ ਭੱਜ ਪਰੀ
ਕਾਤਰ ਹੋਏ ਪੀਤ ਦਿਖਰਾਏ
ਕਾਇਰ ਹੋ ਕੇ ਉਹ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਸੂਰਮੇ ਗਿਲਜੇ ਕਹਾਉਣ ਵਾਲੇ ਸੀ ਔਰੰਗਜ਼ੇਬ ਨਾਲ ਚੜ ਕੇ ਆਏ ਹੋਏ ਉਹ ਕਾਇਰ ਬਣ ਗਏ ਗੀਤੀ ਬਣ ਕੇ ਬੁਜਦਲ ਬਣ ਕੇ ਜੰਗ ਦੇ ਮੈਦਾਨ ਚੋਂ ਦੌੜ ਗਏ
ਚਮਕ ਤੇਗ ਕੀ ਸਹਿ ਨਾ ਸਕਾਏ
ਇਹਨਾਂ ਦੀ ਤੇਗ ਦੀ ਤਮਕ ਉਹਨਾਂ ਕੋਲੋਂ ਸਹੀ ਨਹੀਂ ਗਈ ਇਹੋ ਜਿਹੀ ਤੇਗ ਚਲਾਈ ਨਾ ਹਾਂਡੇ ਰਾਜਪੂਤ ਰਾਜਪੂਤ ਰਾਜਿਆਂ ਨੇ ਕਿ ਇਹਨਾਂ ਦੀ ਤੇਗ ਦੀ ਤਮਕ ਉਸ ਵੇਲੇ ਨੁਰੰਗੇ ਦੀ ਫੌਜ ਕੋਲੋਂ ਸਹੀ ਨਹੀਂ ਗਈ
ਛੋੜ ਲਾਜ ਭਾਜੇ ਜਬ ਹੇਰੇ ਨੂਰੰਗ ਪਹੁੰਚ ਤੋਪ ਗਨ ਨੇਰੇ
ਔਰੰਗਜ਼ੇਬ ਨੇ ਜਦੋਂ ਵੇਖਿਆ ਕਿ ਦੀ ਫੌਜ ਲਾਜ ਛੱਡ ਕੇ ਅੱਗੇ ਲੱਗ ਕੇ ਭੱਜ ਪਈ ਉਹਨਾਂ ਨੇ ਆਪਣੀ ਸ਼ਰਮ ਦਾ ਤਿਆਗ ਕਰ ਦਿੱਤਾ ਲੜਨ ਦੀ ਬਜਾਏ ਉਹ ਤਾਂ ਭੱਜਣਾ ਕਬੂਲ ਕਰ ਰਹੇ ਨੇ ਔਰੰਗਜ਼ੇਬ ਨੇ ਆ ਕੇ ਆਪਣੀਆਂ ਤੋਪਾਂ ਦੀ ਸੰਭਾਲ ਕੀਤੀ ਕਿ ਹੁਣ ਇਹ ਜਿਹੜੇ ਵਧੇ ਆਉਂਦੇ ਨੇ ਇਹਨਾਂ ਤੇ ਤੋਪਾਂ ਦੀ ਮਾਰ ਕੀਤੀ ਜਾਏ ਔਰੰਗਜ਼ੇਬ ਨੇ ਉਸ ਵੇਲੇ ਆ ਕੇ ਆਪਣਾ ਤੋਪਖਾਨਾ ਸੰਭਾਲਿਆ ਹੈ
ਭਰੇ ਬਰੋਦ ਛਰੇ ਸੁਤਵਾਏ
ਤੋਪਾਂ ਦੇ ਮੂੰਹ ਭਰ ਕੇ ਬਰੂਦ ਦੇ ਨਾਲ ਤੇ ਭਰੀਆਂ ਹੋਈਆਂ ਤੋਪਾਂ ਇਹਨਾਂ ਨੇ ਗੋਲਿਆਂ ਦੇ ਸਹਿਤ ਛੁਡਵਾਈਆਂ ਔਰੰਗਜ਼ੇਬ ਨੇ ਜਿਹੜੇ ਉਹ ਰਾਣੇ ਚੜ ਕੇ ਆ ਰਹੇ ਸਨ ਰਾਜਪੂਤ ਰਾਜੇ ਚੜ ਕੇ ਆ ਰਹੇ ਸਨ ਉਹਨਾਂ ਨੂੰ ਖਤਮ ਕਰਨ ਵਾਸਤੇ ਔਰੰਗਜ਼ੇਬ ਨੇ ਬਹੁਤ ਸਾਰੇ ਤੋਪਾਂ ਦੇ ਗੋਲੇ ਤੇ ਛਰੇ ਚਲਵਾਏ ਹਨ
ਦਈ ਦਲੇਰੀ ਸੋ ਦਿਲ ਵਧਾਏ
ਇਹਨੇ ਆਪਣੀ ਜਿਹੜੀ ਭੱਜੀ ਹੋਈ ਫੌਜ ਸੀ ਉਹਨੂੰ ਰੋਕਿਆ ਔਰੰਗਜ਼ੇਬ ਨੇ ਉਹਨਾਂ ਨੂੰ ਹੌਸਲਾ ਦਿੱਤਾ ਉਹਨਾਂ ਦੇ ਦਿਲ ਵਧਾਏ ਕਹਿੰਦਾ ਦੌੜੋ ਨਾ ਇਹਨਾਂ ਨੂੰ ਮੈਂ ਤੋਪਾਂ ਦੇ ਗੋਲਿਆਂ ਨਾਲ ਹੀ ਮਾਰ ਮੁਕਾਵਾਂਗਾ ਆਪਣੀ ਭੱਜਦੀ ਜਾਂਦੀ ਫੌਜ ਨੂੰ ਇਹਨੇ ਹੌਸਲਾ ਦੇ ਕੇ ਰੋਕਿਆ ਹੈ
ਜਵੇ ਤੋਪਖਾਨਾ ਵੱਜ ਛੁੱਟਿਓ
ਜਦੋਂ ਔਰੰਗਜ਼ੇਬ ਦਾ ਤੋਪਖਾਨਾ ਛੁੱਟਿਆ ਇਹਦੀਆਂ ਕਈ ਤੋਪਾਂ ਜੰਗ ਦੇ ਮੈਦਾਨ ਵਿੱਚ ਜਦੋਂ ਚੱਲੀਆਂ
ਰਾਠੋਰਨ ਕੋ ਕਰ ਜਨ ਛੁੱਟਿਓ
ਤੇ ਕਹਿੰਦੇ ਜਿਹੜਾ ਇਹ ਰਠੋੜਾਂ ਤੇ ਹਾਂਡਿਆਂ ਦਾ ਕੜ ਟੁੱਟ ਕੇ ਕੜ ਆ ਰਿਹਾ ਸੀ ਨਾ ਕਹਿੰਦੇ ਉਹ ਗੋਲੇ ਜਦੋਂ ਵੱਜੇ ਮਾਨੋ ਇਹ ਕੜ ਟੁੱਟ ਗਿਆ ਇਹਨਾਂ ਦਾ ਇਹ ਕੜ ਉਸ ਵੇਲੇ ਟੁੱਟ ਗਿਆ ਜਿਹੜਾ ਦਾਰਾ ਸ਼ਿਕੋਹ ਦੀ ਮਦਦ ਕਰ ਰਿਹਾ ਸੀ
ਰਾਮ ਸਿੰਘ ਆਦਿਕ ਮਰ ਗਏ
ਪਰ ਇਹੋ ਜਿਹੇ ਛੱਤਰੀ ਪੁੱਤਰ ਸੀ ਇਹਨਾਂ ਨੇ ਜੰਗ ਦੇ ਮੈਦਾਨ ਚ ਪਿੱਠ ਨਹੀਂ ਵਿਖਾਈ ਇਹਨਾਂ ਨੇ ਨਮਕ ਹਰਾਮ ਨਹੀਂ ਕੀਤਾ ਨਮਕ ਹਲਾਲ ਕੀਤਾ ਤੇ ਜੰਗ ਦੇ ਮੈਦਾਨ ਚ ਰਾਮ ਸਿੰਘ ਵਰਗੇ ਜਿਹੜੇ ਰਾਜੇ ਸਨ ਉਹ ਅੱਗੇ ਹੋ ਕੇ ਆਪਣਾ ਆਪਾ ਕੁਰਬਾਨ ਕਰ ਗਏ ਦਾਰਾ ਸ਼ਿਕੋਹ ਦੇ ਨਾਲ ਆਪਣੀ ਮਿੱਤਰਤਾ ਨਿਭਾ ਗਏ
ਸਮਦਾਇਨ
ਹੋਰ ਵੀ ਬੜੇ ਸੂਰਮੇ ਜਿਹੜੇ ਰਾਮ ਸਿੰਘ ਆਦਿਕ ਦੇ ਨਾਲ ਸਨ ਉਹ ਵੀ ਜੰਗ ਦੇ ਮੈਦਾਨ ਵਿਚ ਘੋੜਿਆਂ ਸਮੇਤ ਮਾਰੇ ਗਏ ਬਹੁਤ ਸੂਰਮੇ ਜੰਗ ਦੇ ਮੈਦਾਨ ਚ ਮਾਰੇ ਗਏ
ਰਹਿ ਗਏ ਦਿੱਲੀ ਕੇ ਉਮਰਾਵ
ਜਿਹੜੇ ਰਾਜਪੂਤ ਸਨ ਉਹ ਤਾਂ ਸਾਰੇ ਖਤਮ ਹੋ ਗਏ ਉਹ ਤਾਂ ਸਾਰੇ ਮਾਰੇ ਗਏ ਜੰਗ ਦੇ ਮੈਦਾਨ ਚ ਹੁਣ ਜਿਹੜੀ ਦਾਰਾ ਸ਼ਿਕੋਹ ਨਾਲ ਫੌਜ ਬਚੀ ਸੀ ਉਹ ਕਿਹੜੀ ਸੀ ਉਹ ਰਹਿ ਗਏ ਜਿਹੜੇ ਦਿੱਲੀ ਦੇ ਉਮਰਾਵ ਸੀ ਜਿਹੜੇ ਦਿੱਲੀ ਦੇ ਅਫਸਰ ਸਨ ਜਿਹੜੇ ਉਹ ਅਫਸਰ ਸ਼ਾਹੀ ਲੋਕ ਸਨ ਦਿੱਲੀ ਦੇ ਜੋ ਰਾਜੇ ਦੇ ਨਾਲ ਦਾਰਾ ਸ਼ਿਕੋਹ ਦੇ ਨਾਲ ਆਏ ਸਨ ਉਹ ਸੁਖ ਰਹਿਣੇ ਸੀ ਉਹ ਤਾਂ ਸਰਦ ਖਾਨਿਆਂ ਚ ਰਹਿਣ ਵਾਲੇ ਸੀ ਉਹ ਤਾਂ ਕਦੇ ਗਰਮੀ ਉਹਨਾਂ ਨੇ ਵੇਖੀ ਨਹੀਂ ਸੀ ਉਹ ਪਹਿਲੀ ਵਾਰ ਦਾਰਾ ਸ਼ਿਕੋਹ ਨਾਲ ਜੰਗ ਲੜਨ ਵਾਸਤੇ ਆਏ ਤੇ ਉਹ ਵੀ ਗਰਮੀ ਦੀ ਰੁੱਤ ਹੈ ਉਹ ਜਿਹੜੇ ਉਮਰਾਵ ਅਹਿਲਕਾਰ ਹੁਣ ਉਹਨਾਂ ਨੇ ਕੀ ਲੜਨਾ ਸੀ ਜਿਹੜੇ ਸਰਦ ਖਾਨਿਆਂ ਦੇ ਵਿਚ ਰਹਿਣ ਵਾਲੇ ਸਨ ਗਰਮੀ ਨਾਲ ਓਦਾਂ ਹੀ ਹਾਏ ਹਾਏ ਕਰ ਰਹੇ ਸੀ
ਸਭਾ ਵਿਖੇ ਜੋ ਬਣ ਠਣ ਆਵੇ
ਉਹ ਉਮਰਾਵ ਨੇ ਜਿਹੜੇ ਬਾਦਸ਼ਾਹ ਦੀ ਸਭਾ ਚ ਬਣ ਠਣ ਕੇ ਆਉਂਦੇ ਸੀ ਇਹ ਸਿਰਫ ਦਰਸ਼ਨੀ ਨੇ ਜਿਹੜੇ ਸਿਰਫ ਦਰਸ਼ਨ ਹੀ ਦਿੰਦੇ ਸੀ ਆਪਣੇ ਸਰੀਰ ਤੇ ਚੰਗੇ ਚੰਗੇ ਵਧੀਆ ਵਧੀਆ ਕੱਪੜੇ ਬਸਤਰ ਪਾ ਕੇ ਚੰਗੇ ਚੰਗੇ ਸ਼ਸਤਰ ਪਾ ਕੇ ਤੇ ਬਣ ਛਣ ਕੇ ਸਭਾ ਵਿਚ ਆਉਣ ਵਾਲੇ ਸਨ
ਜੋ ਸੰਕਟ ਕੁਛ ਸਹਿ ਨਾ ਸਕਾਵੇ
ਇਹੋ ਜੇ ਸੁਖ ਰਹਿਣੇ ਸੀ ਵੀ ਕੋਈ ਸੰਕਟ ਸਹਿ ਹੀ ਨਹੀਂ ਸੀ ਸਕਦੇ ਕੋਈ ਦੁੱਖ ਸਰੀਰ ਤੇ ਚੱਲ ਹੀ ਨਹੀਂ ਸਨ ਸਕਦੇ ਏਦਾਂ ਦੇ ਸੁਖ ਰਹਿਣੇ ਇਹਨਾਂ ਨੇ ਹੁਣ ਕੀ ਲੜਨਾ ਸੀ ਦਾਰਾ ਸ਼ਿਕੋਹ ਵੱਲੋਂ ਜਿਹੜੇ ਅਸਲੀ ਲੜਨ ਵਾਲੇ ਸਨ ਉਹ ਤਾਂ ਜੰਗ ਦੇ ਮੈਦਾਨ ਚ ਮਾਰੇ ਜਾ ਚੁੱਕੇ ਨੇ ਇਹੋ ਬੱਚੇ ਨੇ ਜਿਹੜੇ ਸੁਖ ਰਹਿਣੇ ਨੇ ਸਰਦ ਖਾਨਿਆਂ ਚ ਰਹਿਣ ਵਾਲੇ ਨੇ ਇਹ ਹੁਣ ਕੀ ਲੜਨਗੇ ਜਿਹੜੇ ਸਿਰਫ ਬਣ ਖਣ ਕੇ ਸਭਾ ਵਿਚ ਆ ਕੇ ਦਰਸ਼ਨ ਦਿੰਦੇ ਸੀ
ਨੁਰੰਗੇ ਕੇ ਦਰਬਾਰ
ਇਹਨਾਂ ਦੇ ਵਿਚੋਂ ਜਿਹੜੇ ਬਹੁਤੇ ਉਮਰਾਵ ਨੇ ਉਹ ਔਰੰਗਜ਼ੇਬ ਨਾਲ ਰਲੇ ਹੋਏ ਨੇ ਅੰਦਰ ਖਾਤੇ
ਉਹ ਕੈਸੇ ਠਹਿਰੇ ਵਿਚਰਾ
ਹੁਣ ਉਹ ਕਿਵੇਂ ਲੜਨ ਇੱਥੇ ਉਹ ਹੁਣ ਦਾਰਾ ਸ਼ਿਕੋਹ ਵੱਲੋਂ ਥੋੜੀ ਲੜਨਗੇ, ਉਹਨਾਂ ਨੇ ਤਾਂ ਭੱਜ ਕੇ ਮੌਕਾ ਵੇਖਣਾ ਸੀ ਕਿ ਕਿਹੜਾ ਸਮਾਂ ਲੱਗੇ ਤੇ ਅਸੀਂ ਭੱਜ ਕੇ ਔਰੰਗਜ਼ੇਬ ਵੱਲ ਖੜੇ ਹੋਈਏ। ਆਏ ਦਾਰਾ ਸ਼ਿਕੋਹ ਨਾਲ ਸਨ ਕਈ ਉਮਰਾਵ, ਪਰ ਉਹਨਾਂ ਨੇ ਮਦਦ ਜਾ ਕੇ ਔਰੰਗਜ਼ੇਬ ਦੀ ਕੀਤੀ।
ਪਾਸਾ ਕਰਨ ਲੱਗੇ ਜਦ ਸੋਏ,
ਇਸ ਤਰ੍ਹਾਂ ਜਦੋਂ ਦਾਰਾ ਸ਼ਿਕੋਹ ਨਾਲ ਆਏ ਹੋਏ ਜਿਹੜੇ ਉਮਰਾਵ ਸੀ, ਇਹਨਾਂ ਨੇ ਜਦੋਂ ਦਲ ਬਦਲਿਆ ਆਪਣਾ, ਇਹ ਦਲ ਬਦਲੂ ਲੋਕ ਏਦਾਂ ਹੁੰਦੇ ਨੇ ਵੀ ਕਦੇ ਜਿੱਧਰ ਪਾਸਾ ਭਾਰੀ ਵੇਖਿਆ ਉਸੇ ਪਾਸੇ ਨੂੰ ਤੁਰ ਪਏ। ਇਹਨਾਂ ਦਾ ਕੋਈ ਦੀਨ ਮਜ਼ਹਬ ਨਹੀਂ ਹੁੰਦਾ। ਇਹਨਾਂ ਨੇ ਉਸੇ ਵੇਲੇ ਦਾਰਾ ਸ਼ਿਕੋਹ ਦਾ ਸਾਥ ਛੱਡਿਆ, ਔਰੰਗਜ਼ੇਬ ਵਾਲਾ ਪਾਸਾ ਸੰਭਾਲਿਆ ਵੀ ਉਹਦਾ ਪੱਖ ਮਜ਼ਬੂਤ ਹੈ। ਇਹਨਾਂ ਨੇ ਸੋਚਿਆ ਵੀ ਜੇ ਦਾਰਾ ਸ਼ਿਕੋਹ ਜਿੱਤੇਗਾ ਤੇ ਕਹਾਂਗੇ ਤੇਰੇ ਨਾਲ ਆ, ਤੇ ਜੇ ਦਾਰਾ ਸ਼ਿਕੋਹ ਹਾਰਦਾ ਹੋਇਆ ਤੇ ਭੱਜ ਕੇ ਔਰੰਗਜ਼ੇਬ ਨਾਲ ਜਾ ਰਲਾਂਗੇ ਤੇ ਆਖਾਂਗੇ ਅਸੀਂ ਤੇਰੀ ਮਦਦ ਕੀਤੀ ਹੈ, ਤੈਨੂੰ ਪਹਿਲਾਂ ਹੀ ਸੂਹਾਂ ਭੇਜਦੇ ਸੀ। ਏਦਾਂ ਇਹਨਾਂ ਦੇ ਦੋਵਾਂ ਹੱਥਾਂ ਵਿਚ ਲੱਡੂ ਸੀ ਵੀ ਜਿੱਧਰ ਜਿੱਤੇਗਾ ਕੋਈ ਉਸੇ ਪਾਸੇ ਹੋ ਜਾਵਾਂਗੇ। ਏਦਾਂ ਹੀ ਇਹਨਾਂ ਨੇ ਕੀਤਾ, ਉਸੇ ਵਰਕਾਰ ਦੇ ਨਾਲ ਇਹਨਾਂ ਨੇ ਔਰੰਗਜ਼ੇਬ ਵਾਲਾ ਪਾਸਾ ਸੰਭਾਲਿਆ।
ਧੀਰਜ ਤਬ ਕਰ ਸਕੈ ਕੋਈ,
ਜਦੋਂ ਹੁਣ ਬਹੁਤੀ ਫੌਜ ਲੁਰੰਗੇ ਨਾਲ ਜਾ ਰਲੀ ਤੇ ਜਿਹੜੀ ਫੌਜ ਰਹਿੰਦੀ ਸੀ ਦਾਰਾ ਸ਼ਿਕੋਹ ਨਾਲ, ਹੁਣ ਉਹਨਾਂ ਨੇ ਕੀ ਧੀਰਜ ਰੱਖਣਾ ਸੀ? ਹੁਣ ਉਹਨਾਂ ਅੰਦਰ ਤੇ ਧੀਰਜ, ਹੁਣ ਨਾਲ ਬੰਦਾ 10 ਬੰਦੇ ਲੜ ਰਹੇ ਨੇ, ਉਹਨਾਂ 10 ਬੰਦਿਆਂ ਵਿਚੋਂ ਜੇ 2 ਬੰਦੇ ਵੀ ਡਰ ਕੇ ਭੱਜ ਗਏ ਪਿੱਛੇ ਨੂੰ ਤੇ ਬਾਕੀ 8 ਦਾ ਵੀ ਹੌਸਲਾ ਟੁੱਟ ਜਾਂਦਾ ਵੀ ਸਾਡੇ ਨਾਲ ਦੇ ਸਾਥੀ ਟੁਰ ਗਏ ਨੇ, ਸਾਡਾ ਸਾਥ ਛੱਡ ਕੇ ਦੂਜਿਆਂ ਨਾਲ ਰਲ ਗਏ ਨੇ, ਦੂਜਿਆਂ 8 ਦਾ ਵੀ ਹੌਸਲਾ ਢਹਿ ਜਾਂਦਾ ਭਾਵੇਂ ਉਹ 8 ਹੀ ਹੋਣ। ਇਹੀ ਪ੍ਰਭਾਵ ਉਹਨਾਂ ਬਾਕੀ ਦੀਆਂ ਫੌਜਾਂ ਤੇ ਹੋਇਆ। ਜਦੋਂ ਇਹਨਾਂ ਦੇ ਨਾਲ ਦੇ ਬਹੁਤੇ ਸੂਰਮੇ ਔਰੰਗਜ਼ੇਬ ਨਾਲ ਜਾ ਰਲੇ ਤੇ ਜਿਹੜੇ ਸੂਰਮੇ ਬਾਕੀ ਰਹਿੰਦੇ ਸੀ, ਉਮਰਾਵ ਰਹਿੰਦੇ ਸੀ ਦਾਰਾ ਸ਼ਿਕੋਹ ਵੱਲ ਖੜੇ ਹੋਏ, ਉਹਨਾਂ ਦੇ ਵੀ ਹੌਸਲੇ ਢਹਿ ਗਏ।
ਲਸ਼ਕਰ ਹਟਿਓ ਨੁਰੰਗੇ ਕੇਰਾ ਜਬੈ ਸਥਲ ਸ਼ਤਰੂ ਦਲੇਰਾ,
ਕਹਿੰਦੇ ਜਦੋਂ ਨੁਰੰਗੇ ਦੇ ਨਾਲ ਲੜਦਿਆਂ ਲੜਦਿਆਂ ਬਹੁਤ ਸਾਰੀ ਫੌਜ ਹਟ ਗਈ ਤੇ ਨੁਰੰਗੇ ਦਾ ਪਾਸਾ ਜਿਹੜਾ ਸੀ ਉਹ ਭਾਰੀ ਹੋ ਗਿਆ, ਉਹਨੇ ਵੇਖਿਆ ਕਿ ਮੇਰੇ ਦੁਸ਼ਮਣ ਹੁਣ ਬਿਲਕੁਲ ਕਮਜ਼ੋਰ ਹੋ ਗਏ ਨੇ। ਨੁਰੰਗੇ ਨੇ ਵੇਖਿਆ ਕਿ ਜਿਹੜਾ ਮੇਰਾ ਦੁਸ਼ਮਣ ਹੈ ਦਾਰਾ ਸ਼ਿਕੋਹ, ਉਹ ਹੁਣ ਬਿਲਕੁਲ ਸਿਥਿਲ ਤੇ ਕਮਜ਼ੋਰ ਹੋ ਚੁੱਕਾ ਹੈ।
ਮਾਰ ਮਾਰ ਕੇ ਛੁੱਟੀ ਤੁਫੰਗ,
ਬੜੇ ਜ਼ੋਰ ਨਾਲ ਹਮਲਾ ਕਰਵਾਇਆ ਨੁਰੰਗੇ ਨੇ ਵੀ, ਹੁਣ ਅਖੀਰਲਾ ਹਮਲਾ ਹੈ, ਹੁਣ ਇਹਦੇ ਵਿਚ ਆਪਾਂ ਹਾਰ ਤੇ ਜਿੱਤ ਦਾ ਫੈਸਲਾ ਕਰਨਾ, ਹਾਰਨਾ ਤੇ ਆਪਾਂ ਹੈ ਹੀ ਨਹੀਂ, ਜਿੱਤਣਾ ਹੀ ਹੈ ਹੁਣ ਤਾਂ। ਤੋ ਔਰੰਗਜ਼ੇਬ ਨੇ ਉਸ ਵੇਲੇ ਬਹੁਤ ਸਾਰੀਆਂ ਬੰਦੂਕਾਂ ਦੀ ਮਾਰ ਕਰਵਾਈ,
ਸਨਮੁਖ ਵਿਚ ਜੰਗ
ਦੌੜ ਦੌੜ ਕੇ ਜੰਗ ਦੇ ਮੈਦਾਨ ਵਿਚ ਇਹਦੇ ਸੂਰਮੇ ਜਿਹੜੇ ਪਹਿਲਾਂ ਰਾਜਪੂਤ ਰਾਜਿਆਂ ਅੱਗੇ ਦੌੜ ਗਏ ਸੀ ਨਾ, ਉਨ੍ਹਾਂ ਨੇ ਜਦੋਂ ਵੇਖਿਆ ਵੀ ਇਹ ਤਾਂ ਮਾਰੇ ਗਏ ਨੇ ਲੜਨ ਵਾਲੇ, ਹੁਣ ਤਾਂ ਸਿਰਫ ਕਾਇਰ ਗੀਤੀ ਦੇ ਹੀ ਰਹਿ ਗਏ ਨੇ ਕੰਮ ਦੇ ਲੈ ਜੇ, ਉਨ੍ਹਾਂ ਨਾਲ ਲੜਨ ਵਾਸਤੇ ਉਹ ਅੱਗੇ ਆ ਵਧੇ, ਸਨਮੁਖ ਹੋ ਕੇ ਵੱਧ ਵੱਧ ਕੇ ਲੜਨ ਲੱਗੇ ਹਨ।
ਭਾਜ ਪਰੀ ਸੁਜਨੀ ਗਣਿਤ ਕੋ,
ਦਾਰਾ ਸ਼ਿਕੋਹ ਦੇ ਨਾਲ ਜਿਹੜੀ ਫੌਜ ਸੀ ਉਹਨੂੰ ਭਾਜੜ ਪੈ ਗਈ, ਹੁਣ ਉਹ ਅੱਗੇ ਲੱਗ ਕੇ ਭੱਜ ਪਏ, ਜਿਹੜੀ ਫੌਜ ਦਾਰਾ ਸ਼ਿਕੋਹ ਦੇ ਨਾਲ ਬਚੀ ਸੀ ਉਹ ਅੱਗੇ ਲੱਗ ਕੇ ਭੱਜ ਪਏ।
ਠਹਿਰ ਨਾ ਸਕੀ ਧੀਰ ਤਜ ਚਿਤ ਕੋ,
ਹੁਣ ਉਹ ਠਹਿਰ ਨਹੀਂ ਸਕੇ, ਦਾਰਾ ਸ਼ਿਕੋਹ ਨੇ ਬਥੇਰਾ ਰੋਕਿਆ, ਉਹਨਾਂ ਨੂੰ ਰੋਕਣ ਲਈ ਕਿਹਾ, ਪਰ ਹੁਣ ਕੌਣ ਸੁਣਦਾ ਸੀ ਦਾਰਾ ਸ਼ਿਕੋਹ ਦੀ? ਦਾਰਾ ਸ਼ਿਕੋਹ ਹੁਣ ਹਾਰਿਆ ਹੋਇਆ ਵਿਅਕਤੀ ਸੀ, ਉਹਦੀ ਕਿਸੇ ਨੇ ਨੀ ਪਰਵਾਹ ਕੀਤੀ, ਜਿੰਨੀ ਫੌਜ ਸੀ ਅੱਗੇ ਲੱਗ ਕੇ ਦੌੜ ਪਈ ਔਰ ਸਭ ਨੇ ਆਪਣੇ ਮਨ ਦਾ ਧੀਰਜ ਤਿਆਗ ਦਿੱਤਾ।
ਕਿਤਕ ਨੁਰੰਗੇ ਟਿਗ ਮਿਲੇ,
ਇਹਨਾਂ ਵਿੱਚੋਂ ਬਹੁਤੇ ਜਿਹੜੇ ਸੀ ਉਹ ਮਰਨ ਦੇ ਡਰ ਤੋਂ ਨੁਰੰਗੇ ਨਾਲ ਜਾ ਰਲੇ, ਬਾਦਸ਼ਾਹ ਨੁਰੰਗੇ ਦੇ ਕੋਲ ਚਲੇ ਗਏ, ਕਹਿੰਦੇ ਔਰੰਗਜ਼ੇਬ ਅਸੀਂ ਤੇਰੇ ਨਾਲ, ਤੂੰ ਸਾਡੇ ਪ੍ਰਾਣ ਮਾਫ ਕਰ ਦੇ, ਅਸੀਂ ਤੇਰੇ ਵੱਲੋਂ ਲੜਾਂਗੇ। ਇਹਦੇ ਵਿੱਚੋਂ ਉਹ ਦਾਰਾ ਸ਼ਿਕੋਹ ਦੇ ਜਿਹੜੇ ਬਹੁਤੇ ਸਿਪਾਹੀ ਸਨ, ਅਹਿਲਕਾਰ ਸਨ, ਉਹ ਨੁਰੰਗੇ ਨਾਲ ਜਾ ਰਲੇ ਨੇ।
ਸੰਗਰ ਬਿਕੇ ਹੋਤਨੇ ਕਲੇ,
ਜਿਹੜੇ ਨੁਰੰਗੇ ਨਾਲ ਜਾ ਰਲੇ ਹੁਣ ਉਹਨਾਂ ਨੇ ਕੀ ਲੜਨਾ ਸੀ? ਇਧਰਲੇ ਪਾਸੇ ਜਿਹੜੇ ਰਹਿੰਦੇ ਖੁੰਦੇ ਸੂਰਮੇ ਸਨ ਉਹ ਕਿਵੇਂ ਖਲੋਂਦੇ? ਦਾਰਾ ਸ਼ਿਕੋਹ ਨੇ ਵੇਖਿਆ ਵੀ ਆਹ ਮੇਰਾ ਕਸੂਤਾ ਕੰਮ, ਕਸੂਤ ਦਾ ਮਤਲਬ ਵੀ ਸਹੀ ਕੰਮ ਨਹੀਂ ਹੋਇਆ।
ਭੇਦ ਸੈਨ ਕੋ ਜਾਣਿਓ ਦਰੋ,
ਵੇਖਿਆ ਕਿ ਚੰਗਾ ਨਹੀਂ ਹੋਇਆ, ਉਹਨੇ ਆਪਣੀ ਸਾਰੀ ਸੈਨਾ ਦਾ ਭੇਦ ਵੇਖਿਆ ਕਿ ਫੌਜ ਤਾਂ ਤਿੱਤਰ ਬਿੱਤਰ ਹੋ ਗਈ, ਬਹੁਤੀ ਫੌਜ ਔਰੰਗਜ਼ੇਬ ਨਾਲ ਜਾ ਰਲੀ ਹੈ ਤੇ ਜਿਹੜੇ ਬਚੇ ਨੇ ਉਹ ਵੀ ਹੌਸਲਾ ਨਹੀਂ ਕਰ ਰਹੇ, ਦੌੜ ਰਹੇ ਨੇ ਅੱਗੇ ਲੱਗ ਕੇ। ਦਾਰਾ ਸ਼ਿਕੋਹ ਨੇ ਆਪਣੀ ਸਾਰੀ ਸੈਨਾ ਦਾ ਭੇਤ ਜਾਣਿਆ,
ਅਸ ਨਾ ਹੋਏ ਮੁਝ ਦੇ ਪਕੜਾਏ ਇਹ ਨੁਰੰਗ دشت بجائے
تارا شکو نے ہن سوچیا بھی کتے ایسا نہ ہووے کہ میرے یہ افسر میرے یہ شپائی مینو پھڑ کے اورنگزیب کو نہ لے جان کیونکہ حالت یہو جی ہو چکی حالات یہو جی ہو چکے سی تارا شکو نو یہ چنتا پی گئی کہ ایسا نہ ہووے کہ مینو اورنگزیب نو پھڑا دین کیونکہ اورنگزیب بڑا نردئی ہے جی انہیں مینو پکڑ لیا تو دے نہیں سوچنا کہ میرا بھرا ہے انہیں میرے پران کاٹ کر دینے نے اس وقت دارا شکو نے اپنے من چ اس طرح دی سوچ سوچی
اسی آدک گن ترک بچار
اس طرح دی بہت ساری ترک نے اپنے من دے وچ بچاری کئی طرح دیا سوچاں دارا شکو نے سوچیاں
سرل سبھاو تراچکو دار
کیونکہ دارا شکو بڑی سنت برتی والا سی سرل سبھاو سی یہ اندر کوئی کپٹ وال چھل فریب نہیں سی تھی نال دے بندیاں نے دھوکھا دتا ہے تے انہاں نوں سمجھ نہیں سکیا انہوں نے دھوکے باجاں دے دھوکے نوں پہلا سمجھ نہیں سکیا کیونکہ سرل برتی والا سی بادشاہ شاہ جہاں نے تاں ہی روکدا سی کہ توں نہ جا کیونکہ تیرے نال فوج صحیح نہیں ہے توں ایتھے ہی بیٹھا رہ پر یہ منیا نہیں نے جد کیتی تے چڑھ کے آ گیا جہدا اے نقصان بھگتنا پیا تو دارا شکو بڑے سرل سبھا والا سی ڈر گیا اس ویلے اپنے اندر
چلے پاج ڈیرے لگ آئے
دارا شکو بھی اگے لگ کے پج پیا جی فوجا پجیاں تے بھی پج پیا بھی میں کلا اتنے لڑ کے کی کراں گا مینوں جے پھڑ لیا اورنگزیب نے پتا نہیں کنے تسیے دے کنے تشدد دے بڑا دشت برتی والا اودے اندر تا دیا ہے ہی نہیں اورنگا تا بڑا کپٹی ہے تو دارا شکو اگے لگ کے دوڑ پیا دوڑ کے اپنے ڈیرے تک آیا
تین کچھ اپنی وقت سنبھائیو
اپنے ڈیرے تے آ کے نے جتھے ڈیرا کیتا ہویا سی اتھو تھوڑیاں بہتیاں وستواں سنبھالیاں سارا کوئی تے نہیں سنبھال سکیا پر تھوڑیاں بہتیاں وستواں نے اپنے ڈیرے تو سنبھالیاں ہن
ترت تہاں تے آگے چلیو
ترت پھرتے دارا شکو اتھو اگے لگ کے چل پیا اتھو چھیتی نال چالا پا دتا
نگر آگرے بھی نہ ملیو
اتھو تک بھی رستے چ آگرے چ بھی نہیں روکیا بھی پچھے اورنگزیب ٹریا آؤں آگرے تے پہنچ گیا یہ آگرے بھی نہیں روکیا اپنے پیو شاہ جہان نو ملن واسطے آگرے بھی نہیں روکیا دارا شکو آگرے نو بھی کٹ کے دلی والے پاسے نو چلا گیا
دلی دش کو مک کر دورا
آگرے نہیں روکیا جوں دوڑیا دارا شکو دلی والے پاسے منہ کر کے دوڑیا
سب کچھ تجیو اتو جے تھوڑا
کہندے جو کچھ بھی سی سارا کچھ پیچھے چھڈ آیا جنا سباب لے کے گیا سی بس تھوڑا بہتا سامان ہی نال لے کے دلی پہنچیا ہے
دوادش سنگ سہور سو آئے
جتھے ہزاراں دی گنتی چ سورمے سی دارا شکو نال تے جدوں اتھوں دوڑ کے آیا تے دے نال صرف 1200 گھوڑ سوار رہ گئے 1200 سورمے گنتی دے رہ گئے صرف دارا شکو دے نال جڑے چل کے ایدے نال دلی آئے ہن
بد منزل کرتے شرم پائے
بڑی دوروں چل کے آئے سی چمبل تو بڑا لما پینڈا طے کردیاں کردیاں دلی پہنچے اس کر کے رستے چوندے تھک چکے سن
دیکھو شری پرمیشر پانے
ایدے آ ویکھو خالسا جی بھائی سنتوخ سنگھ جی ایتھے اپنے والوں ایک وچار پیش کر رہے نے کہندے خالسا جی ویکھو پرمیشر دا پانا اکال پرخ دا پانا ویکھو کیسا ہے
جو سماج میں میدمانے
جیڑا ساج او سمان کر کے ہر پکھ تو وڈا سی ہن دارا شکو نو ولی عہد تھاپیا ہویا سی کہندے ہر پکھ تو ساج او سمان کر کے دلی دے قلعے وی ایہدے کول سی خزانہ ایہدے کول سی ایہدا بادشاہ پتا ایہدا شاہ جہان ایہدے پکھ وچ سی سارا کچھ ایہدے کول سی سب کچھ وچ وڈا سی
ایک دن میں تس اسگت ہوئے نکت تیاگ گمنے سب کوئے
ایک دن دے وچوں دی اے حالت ہو گئی کہ جننے نال دے ساتھی سی سارے ساتھ چھڈ کے چلے گئے جڑے کہندے سی دارا شکو اسی تیرے نال وہ سب چھڈ کے نرنگے نال جا رہے کہندے پرمیشر دا پاڑا نا کہ پرمیشر نے راج سکتا کینو دینیا تو انہوں پتا راگ ستر ہے ہی ایک ایسی چیز کہ کیڑے ویلے کس طرح دی چکر بھی گھوم جانا ہے کہ لوگ دنگ رہ جاندے نے حیران ہو جاندے نے بھی اسی تا سوچے نہیں سی ادھا بھی ہو سکتا کہندے یہ پرمیشر دی کھیڈ ہے ਅਕਾਲ ਪੁਰਖ ਦੀ ਖੇਡ ਹੈ ਕਿ ਸਾਜ ਸਮਾਜ ਕਰਕੇ ਸਭ ਪੱਖ ਤੋਂ ਵੱਡਾ ਸੀ ਦਾਰਾ ਸ਼ਿਕੋ, ਪਰ ਇੱਕ ਦਿਨ ਚ ਉਹਦੀ ਹਾਲਤ ਹੋ ਗਈ ਕਿ ਅੱਜ ਕੱਖੋਂ ਹੋਲਾ ਹੋ ਗਿਆ।
ਲਾਗੂ ਹੋਏ ਦੁਸ਼ਮਣਾ ਸਾਕ ਵੀ ਭੱਜ ਖਲੇ, ਨਿਕਟ ਤਿਆਗ ਗਮਨੇ ਸਭ ਕੋਏ, ਦਿੱਲੀ ਦੁਰਗ ਮਜਾਰ ਪ੍ਰਵੇਸ਼ਾ।
ਜਿਹੜੇ ਦੇ ਨਾਲ ਦੇ ਨਿਕਟ ਵਰਤੀ ਸੀ ਸਾਰੇ ਸਾਥ ਛੱਡ ਕੇ ਚਲੇ ਗਏ, ਦੁਸ਼ਮਣ ਬਣ ਗਏ ਦੇ ਨਾਲ ਦੇ ਮਿੱਤਰ ਜਿਹੜੇ ਸਨ। ਏਦਾਂ ਇਹ ਚਲਦਾ ਚਲਦਾ 1200 ਸੂਰਮਿਆਂ ਨੂੰ ਨਾਲ ਲੈ ਕੇ ਇਹਨੇ ਦਿੱਲੀ ਦੇ ਕਿਲੇ ਵਿਚ ਪ੍ਰਵੇਸ਼ ਕੀਤਾ ਹੈ।
ਅਤ ਚਿੰਤਾ ਤਰ ਸਜਿਓ ਅਸ਼ੇਸ਼ਾ,
ਦਿੱਲੀ ਵੀ ਡੇਰਾ ਨੀ ਰੱਖਿਆ, ਕਹਿੰਦਾ ਇੱਥੇ ਵੀ ਔਰੰਗਜ਼ੇਬ ਨੇ ਪਹੁੰਚ ਜਾਣਾ। ਇਹੋ ਜਿਹਾ ਡਰਿਆ ਕਿ ਦਿੱਲੀ ਵੀ ਕਿਲੇ ਵਿਚ ਇਹ ਨੀ ਸੋਚਿਆ ਵੀ ਕਿਲੇ ਚ ਤਕੜਾਈ ਕਰ ਲਵਾਂ, ਕਿਲੇ ਦਾ ਆਸਰਾ ਲੈ ਕੇ ਲੜ ਲਵਾਂ, ਉਹ ਵੀ ਹੌਸਲਾ ਇਹਨੇ ਛੱਡ ਦਿੱਤਾ ਤੇ ਚਿੰਤਾ ਦੇ ਨਾਲ ਚਿੰਤਾ ਤੁਰ ਹੋ ਕੇ ਦਿੱਲੀ ਦਾ ਕਿਲਾ ਵੀ ਤਿਆਗ ਦਿੱਤਾ।
ਉਤਨੋ ਰੰਗ ਕਰ ਫਤੇ ਲੜਾਏ,
ਇਹ ਸੀ ਇਧਰ ਦਾਰਾ ਸ਼ਿਕੋਹ ਦੀ ਹਾਲਤ। ਉਧਰ ਨੁਰੰਗੇ ਦੀ ਗੱਲ ਸੁਣੋ, ਕਹਿੰਦੇ ਨੁਰੰਗੇ ਨੇ ਜੰਗ ਦੇ ਮੈਦਾਨ ਵਿਚ ਫਤਿਹ ਪ੍ਰਾਪਤ ਕਰ ਲਈ, ਲੜਾਈ ਜਿੱਤ ਗਿਆ।
ਧੁੰਦ ਵੀ ਮੈਂ ਵਜਾਏ,
ਉਹਨੇ ਜਿੱਤਣ ਤੋਂ ਬਾਅਦ ਨਗਾਰੇ ਵਜਾਏ, ਜਿੱਤ ਦੇ ਨਗਾਰੇ ਜੰਗ ਦੇ ਮੈਦਾਨ ਵਿਚ ਵੱਜੇ, ਵਧਾਈਆਂ ਵੱਜਣ ਲੱਗੀਆਂ।
ਦਾਰਾ ਸ਼ਿਕੋਹ ਸ਼ਿਵਰ ਜੈ ਕਾਲਾ ਆਏ ਛੰਦ ਤੈ ਹਰਕ ਬਿਸਾਲਾ।
ਦਾਰਾ ਸ਼ਿਕੋਹ ਨੇ ਜਿੱਥੇ ਡੇਰਾ ਕੀਤਾ ਹੋਇਆ ਸੀ, ਔਰੰਗਜ਼ੇਬ ਚਲਦਾ ਚਲਦਾ ਉਹਦੇ ਡੇਰੇ ਤੱਕ ਪਹੁੰਚਿਆ ਤੇ ਡੇਰੇ ਵਿਚ ਆ ਕੇ ਬੜਾ ਖੁਸ਼ ਹੋਇਆ, ਕਿਉਂਕਿ ਸਾਰਾ ਡੇਰਾ ਵੀ ਇਹਨੇ ਸੰਭਾਲ ਲਿਆ। ਦਾਰਾ ਸ਼ਿਕੋਹ ਸਾਰਾ ਸਮਾਨ ਨਹੀਂ ਸੀ ਲਿਆ ਸਕਿਆ, ਥੋੜੀਆਂ ਥੋੜੀਆਂ ਵਸਤੂਆਂ ਹੀ ਜ਼ਰੂਰਤ ਦੀਆਂ ਚੁੱਕ ਸਕਿਆ, ਬਾਕੀ ਸਭ ਕੁਝ ਉੱਥੇ ਹੀ ਛੱਡ ਆਇਆ ਸੀ। ਔਰੰਗਜ਼ੇਬ ਨੇ ਪਹਿਲਾਂ ਉਹ ਆ ਕੇ ਸਾਰਾ ਡੇਰਾ ਸੰਭਾਲਿਆ ਦਾਰਾ ਸ਼ਿਕੋਹ ਦਾ, ਤੇ ਆ ਕੇ ਬੜੀ ਖੁਸ਼ੀ ਜ਼ਾਹਰ ਕੀਤੀ।
ਸਕਲ ਸਮਾਜ ਸਕੇ ਲਿਓਤਾ,
ਸਾਰਾ ਸਮਾਜ ਜਿੰਨਾ ਸੀ ਉੱਥੇ ਇਕੱਠਾ ਕਰਕੇ ਔਰੰਗਜ਼ੇਬ ਨੇ ਆਪਣੇ ਕਬਜ਼ੇ ਚ ਕੀਤਾ।
ਭਈ ਨਿਸਾ ਕਰ ਬਸਾਤਾ,
ਰਾਤ ਪੈ ਚੁੱਕੀ ਸੀ ਤੋ ਰਾਤ ਨੂੰ ਔਰੰਗਜ਼ੇਬ ਨੇ ਉਸੇ ਜਗ੍ਹਾ ਤੇ ਡੇਰਾ ਕੀਤਾ ਜਿੱਥੇ ਦਾਰਾ ਸ਼ਿਕੋਹ ਦਾ ਡੇਰਾ ਸੀ।
ਉਮਰਾਵਨ ਕੋ ਦੇ ਬਖਸ਼ੀਸ਼,
ਉਮਰਾਵ ਜੰਗ ਦੇ ਮੈਦਾਨ ਵਿਚ ਲੜੇ ਨੇ, ਔਰੰਗਜ਼ੇਬ ਨੇ ਉਹਨਾਂ ਸਾਰਿਆਂ ਨੂੰ ਬਖਸ਼ਿਸ਼ਾਂ ਦਿੱਤੀਆਂ ਨੇ, ਉਹਨਾਂ ਨੂੰ ਖਿਲਤਾ ਤੇ ਸਿਰੇ ਪਾਓ ਦੇ ਕੇ ਨਿਵਾਜਿਆ।
ਹੀਰ ਮੁਕਤਾ ਗਨ ਦੀਪ ਚੀਸ,
ਬੜੇ ਬੜੇ ਕੀਮਤੀ ਹੀਰੇ ਦਿੱਤੇ ਨੇ ਉਹਨਾਂ ਨੂੰ, ਮੋਤੀ ਦਿੱਤੇ ਨੇ, ਬੜੇ ਬੜੇ ਕੀਮਤੀ ਹੀਰੇ ਤੇ ਮੋਤੀ ਜਿਹੜੇ ਨੇ ਇਹਨੇ ਆਪਣੇ ਅਹਿਲਕਾਰਾਂ ਨੂੰ ਪ੍ਰਦਾਨ ਕੀਤੇ ਨੇ, ਖੁਸ਼ੀ ਦੇ ਨਾਲ ਕਿ ਤੁਸੀਂ ਜੰਗ ਬੜਾ ਵਧੀਆ ਲੜਿਆ। ਹਾਂਜੀ,
ਤਾਂ ਤੇ ਕਰਿਓ ਨੁਰੰਗੇ ਕੂਚ,
ਕਹਿੰਦੇ ਇਸ ਤਰ੍ਹਾਂ ਰਾਤ ਇੱਥੇ ਰਹਿ ਕੇ ਇਹਨੇ ਉਥੋਂ ਵੀ ਚਾਲਾ ਪਾਰਿਆ, ਚੰਬਲ ਨਦੀ ਦੇ ਕੰਢੇ ਤੋਂ ਇਹਨੇ ਚਾਲਾ ਪਾ ਦਿੱਤਾ ਨੁਰੰਗੇ ਨੇ।
ਅਗਰ ਆਗਰੇ ਆਨ ਪਹੁੰਚ,
ਚਲਦਾ ਚਲਦਾ ਆਗਰੇ ਆ ਪਹੁੰਚਿਆ। ਹੁਣ ਆਗਰੇ ਦੇ ਨਾਲ ਕੋਈ ਲੜਨ ਵਾਲਾ ਰਿਹਾ ਹੀ ਨਹੀਂ ਸੀ, ਸ਼ਾਹ ਜਹਾਨ ਤਾਂ ਬਿਮਾਰ ਪਿਆ ਹੋਇਆ, ਉਹ ਤਾਂ ਬਿਮਾਰੀ ਦੇ ਨਾਲ ਗਰਸਿਆ ਹੋਇਆ ਸੀ। ਤੋ ਨੁਰੰਗਾ ਚਲਦਾ ਚਲਦਾ ਆਗਰੇ ਆ ਪਹੁੰਚਿਆ, ਦਾ ਰਸਤਾ ਸਾਫ ਹੋ ਗਿਆ।
ਸਭ ਉਮਰਾਵ ਮਿਲੇ ਸੰਗ ਆਏ,
ਜਿਹੜੇ ਉਮਰਾਵ ਆਗਰੇ ਸੀ ਉਹ ਵੀ ਆ ਕੇ ਨੁਰੰਗੇ ਨੂੰ ਮਿਲ ਗਏ, ਉਹਨਾਂ ਨੇ ਵੀ ਆ ਕੇ ਨੁਰੰਗੇ ਦੀ ਸ਼ਰਨ ਤੱਕ ਲਈ।
ਅਨੁਸਾਰ ਜੋੜ ਇਸ ਪਾਏ,
ਸਾਰੇ ਹੱਥ ਜੋੜ ਕੇ ਨੁਰੰਗੇ ਦੇ ਅਨੁਸਾਰੀ ਹੋ ਗਏ, ਨੁਰੰਗੇ ਦੇ ਅਧੀਨ ਹੋ ਗਏ।
ਸ਼ਾਹਜਹਾਂ ਤੈ ਪਰਿਓ ਬਿਮਾਰੇ, ਨਜ਼ਰ ਬੰਦ ਕੀਨਸ ਦਲ ਭਾਰੇ।
ਔਰੰਗਜ਼ੇਬ ਨੇ ਵੇਖਿਆ ਕਿ ਇਹਦਾ ਬਾਪ ਸ਼ਾਹਜਹਾਂ ਉੱਥੇ ਬਿਮਾਰੀ ਨਾਲ ਪਿਆ ਹੋਇਆ ਸੀ, ਬਿਮਾਰ ਹੈ। ਔਰੰਗਜ਼ੇਬ ਨੇ ਉਸ ਵੇਲੇ ਆਪਣੇ ਬਾਪ ਤੇ ਕੋਈ ਤਰਸ ਨਹੀਂ ਕੀਤਾ, ਉਹਦੇ ਤੇ ਕੋਈ ਦਇਆ ਦਾ ਹਵਾਲ ਨਹੀਂ ਕੀਤਾ, ਉਹਨੂੰ ਪਕੜ ਕੇ ਨਜ਼ਰਬੰਦ ਕਰ ਲਿਆ, ਕਹਿੰਦਾ ਇਹਨੂੰ ਕੈਦੀ ਬਣਾ ਲਓ।
ਪਿਤਾ ਜਾਨ ਨੇ ਰਾਤ ਵਡਾਏ,
ਪਿਤਾ ਜਾਣ ਕੇ ਉਹਦੀ ਵਡਿਆਈ ਨਹੀਂ ਰੱਖੀ ਕਿ ਮੇਰਾ ਪਿਤਾ ਹੈ, ਮੈਂ ਇਹਦੀ ਵਡਿਆਈ ਕਰਾਂ, ਇਹਨੇ ਮੈਨੂੰ ਜਨਮ ਦਿੱਤਾ ਹੈ। ਕਹਿੰਦੇ ਪਿਤਾ ਜਾਣ ਕੇ ਉਹਦੀ ਵਡਿਆਈ ਨਹੀਂ ਕੀਤੀ, ਨੁਰੰਗਾ ਇੰਨਾ ਨਿਰਦਈ ਹੈ ਕਿ ਉਹਨੇ ਆਪਣੇ ਬਾਪ ਨੂੰ ਕੈਦੀ ਬਣਾ ਲਿਆ। 7 ਸਾਲ ਲਗਾਤਾਰ ਇਹਨੇ ਆਪਣੇ ਪਿਓ ਨੂੰ ਕੈਦ ਚ ਰੱਖਿਆ, ਸ਼ਾਹਜਹਾਨ ਨੂੰ 7 ਸਾਲ ਲਗਾਤਾਰ, ਔਰ ਪਾਣੀ ਤੋਂ ਵੀ ਤਰਸਾਉਂਦਾ ਰਿਹਾ। ਸ਼ਾਹਜਹਾਨ ਨੇ ਬੜੀਆਂ ਚਿੱਠੀਆਂ ਲਿਖ ਕੇ ਭੇਜੀਆਂ, ਆਖਿਆ ਔਰੰਗਜ਼ੇਬ ਤੇਰੇ ਨਾਲੋਂ ਤਾਂ ਹਿੰਦੂ ਕਾਫਰ ਜਿਨ੍ਹਾਂ ਨੂੰ ਕਹਿੰਦੇ ਉਹ ਕਈ ਗੁਣਾ ਚੰਗੇ ਨੇ, ਉਹਨਾਂ ਦੇ ਬਜੁਰਗ ਮਰ ਜਾਣ ਤੇ ਮਰਨ ਤੋਂ ਬਾਅਦ ਵੀ ਉਹ ਪਿੱਤਰਾਂ ਨੂੰ ਪਾਣੀ ਦਿੰਦੇ ਨੇ ਤੇ ਮੈਂ ਜਿਉਂਦਾ ਜਾਗਦਾ ਤੂੰ ਮੈਨੂੰ ਪਾਣੀ ਤੋਂ ਬਿਨਾਂ ਵੀ ਤਰਸਾ ਰਿਹਾ। ਤੇ ਔਰੰਗਜ਼ੇਬ ਨੇ ਜਵਾਬ ਦਿੱਤਾ ਸੀ, ਕਹਿੰਦਾ ਪਿਤਾ ਜੀ ਚਿੱਠੀ ਲਿਖ ਕੇ ਜਿਹੜੀ ਸ਼ਾਹੀ ਤੁਸੀਂ ਖਰਾਬ ਕੀਤੀ ਹੈ ਉਹਦਾ ਘੁੱਟ ਭਰ ਕੇ ਤੁਸੀਂ ਆਪਣੀ ਪਿਆਸ ਵੀ ਬੁਝਾ ਸਕਦੇ ਸੀ, ਪਰ ਇਹ ਚਿੱਠੀ ਦਾ ਮੇਰੇ ਤੇ ਕੋਈ ਅਸਰ ਨਹੀਂ। 7 ਸਾਲ ਤੜਫਾਉਂਦਾ ਰਿਹਾ ਆਪਣੇ ਬਾਪ ਨੂੰ ਆਪਣੇ ਕੈਦ ਚ ਰੱਖ ਕੇ,
ਕਰਿਓ ਕੈਦ ਕੁਲ ਬਦ ਦੁਸ਼ਟਾਈ,
ਬੜੀ ਵੱਡੀ ਭਾਰੀ ਦੁਸ਼ਟਤਾਈ ਦੀ ਬਿਰਤੀ ਧਾਰਨ ਕਰਕੇ ਨੇ ਆਪਣੇ ਬਾਪ ਨੂੰ ਕੈਦ ਕਰ ਲਿਆ।
ਪੁਨ ਕੁਪੇ ਜਿੱਥੇ ਉਹ ਮਤ ਮੰਦ,
ਮਾੜੀ ਮਤ ਵਾੜੇ ਨੇ, ਪਿਓ ਨੂੰ ਕੈਦ ਕਰ ਲਿਆ, ਇੱਕ ਭਰਾ ਨੂੰ ਲੜਾ ਕੇ ਜੰਗ ਦੇ ਮੈਦਾਨ ਤੋਂ ਬਾਹਰ ਭਜਾ ਦਿੱਤਾ, ਯਾਨੀ ਕਿ ਦਾਰਾ ਸ਼ਕੂਰ ਨੂੰ, ਤੇ ਜਿਹੜੇ ਭਰਾ ਨੇ ਮਦਦ ਕੀਤੀ ਮੁਰਾਦ ਬਖਸ਼ ਨੇ ਉਹਦੇ ਨਾਲ ਵੀ ਇਹਨੇ ਛਲ ਕੀਤਾ। ਉਹਨੂੰ ਕਹਿੰਦਾ ਮੁਰਾਦ ਬਖਸ਼ ਮੈਨੂੰ ਕਿਹੜਾ ਰਾਜ ਭਾਗ ਦੀ ਲੋੜ ਹੈ, ਮੈਂ ਤਾਂ ਧਰਮੀ ਬੰਦਾ, ਮੈਂ ਤਾਂ ਇਹ ਜੰਗ ਜਿੱਤਣ ਤੋਂ ਬਾਅਦ ਨਾ ਮੱਕੇ ਚਲਿਆ ਜਾਣਾ ਤੇ ਮੈਂ ਫਕੀਰ ਬਣ ਜਾਣਾ ਤੇ ਰਾਜ ਭਾਗ ਜਿਹੜਾ ਉਹ ਮੈਂ ਤੈਨੂੰ ਦੇ ਦੇਣਾ। ਇਹ ਕਹਿ ਕੇ ਮੁਰਾਦ ਬਖਸ਼ ਨੂੰ ਨਾਲ ਜੋੜ ਲਿਆ ਕਿ ਮੈਨੂੰ ਤਾਂ ਰਾਜ ਚਾਹੀਦਾ ਨਹੀਂ, ਮੈਂ ਤਾਂ ਮੱਕੇ ਮਦੀਨੇ ਤੁਰ ਜਾਣਾ, ਕਿਉਂਕਿ ਔਰੰਗਜ਼ੇਬ ਧਰਮੀ ਹੋਣ ਦਾ ਬੜਾ ਦਾਅਵਾ ਕਰਦਾ ਸੀ ਕਿ ਮੈਂ ਧਰਮੀ ਹਾਂ, ਪਰ ਧਰਮੀ ਹੈ ਨਹੀਂ ਸੀ। ਇਹਨੇ ਮੁਰਾਦ ਬਖਸ਼ ਨੂੰ ਜਦੋਂ ਖੁਸ਼ੀ ਦੇ ਨਾਲ ਆਗਰੇ ਦੇ ਵਿੱਚ ਇਹਨੇ ਜ਼ਿਆਫਤ ਕੀਤੀ, ਕਹਿੰਦਾ ਅੱਜ ਰਾਤ ਆਪਾਂ ਜ਼ਿਆਫਤ ਕਰਦੇ ਹਾਂ ਖੁਸ਼ੀ ਦੇ ਨਾਲ। ਮੁਰਾਦ ਬਖਸ਼ ਆਇਆ, ਉਹਨੂੰ ਇੰਨੀ ਸ਼ਰਾਬ ਪਿਆਈ, ਆਪ ਔਰੰਗਜ਼ੇਬ ਨੇ ਨਹੀਂ ਪੀਤੀ, ਉਹਨੂੰ ਪਿਲਾਉਂਦਾ ਰਿਹਾ, ਤੇ ਮੁਰਾਦ ਬਖਸ਼ ਸ਼ਰਾਬ ਦੇ ਨਸ਼ੇ ਜਦੋਂ ਮਸਤ ਹੋਇਆ ਤੇ ਉਸੇ ਵਕਤ ਸਿਪਾਹੀਆਂ ਨੂੰ ਹੁਕਮ ਕਰਕੇ ਉਹਨੂੰ ਵੀ ਕੈਦੀ ਬਣਾ ਕੇ ਪਿਓ ਨਾਲ ਕੈਦ ਕਰ ਦਿੱਤਾ ਮੁਰਾਦ ਬਖਸ਼ ਨੂੰ। ਇੱਥੇ ਹੀ ਬਸ ਨਹੀਂ ਕੀਤੀ ਔਰੰਗੇ ਨੇ, ਆਪਣੇ ਭਰਾ ਦਾ ਸਿਰ ਵੱਢ ਕੇ ਥਾਲ ਚ ਰੱਖ ਕੇ ਆਪਣੇ ਬਾਪ ਸ਼ਾਹ ਜਹਾਨ ਨੂੰ ਭੇਜਿਆ, ਕਹਿੰਦਾ ਵੇਖ ਮੇਰੇ ਵੱਲੋਂ ਤੇਰੇ ਕੋਲ ਇੱਕ ਨਜ਼ਰਾਨਾ ਭੇਟ ਕਰ ਰਿਹਾ। ਏਡੀ ਕਪਟੀ ਬਿਰਤੀ ਵਾਲਾ ਨਿਰਦਈ ਕਹਿੰਦੇ ਮੁਰਾਦ ਬਖਸ਼ਾਲਾ ਕਿ ਉਹਨੇ ਭਰਾ ਨੇ ਮਦਦ ਕੀਤੀ ਹੈ ਇਹਦੀ, ਉਹਦੇ ਨਾਲ ਵੀ ਇਹਨੇ ਛਲ ਕੀਤਾ ਕੁਪੇਚ ਕੀਤਾ।
ਹੁਣ ਕੁਪੇਚ ਤੇ ਮਤ ਮੰਦ,
ਔਰ ਇਹਨੇ ਕੁਪੇਚ ਆਪਣੇ ਮਨ ਦੇ ਵਿੱਚ ਚਿਤਵਿਆ,
ਪ੍ਰਾਪਤ ਮੁਰਾਦ ਬਖਸ਼ ਦਲ ਬ੍ਰਿੰਦ,
ਮੇਰਾ ਭਰਾ ਮੁਰਾਦ ਬਖਸ਼ ਜਿਹਦੇ ਕੋਲ ਬੜਾ ਵੱਡਾ ਦਲ ਸੀ,
ਦਾਰਿਸ਼ ਕੋ ਸੰਗੀ ਕੋਏ,
ਉਦੋਂ ਤਾਂ ਨਾਲ ਰਲਾ ਲਿਆ ਮੁਰਾਦ ਬਖਸ਼ ਨੂੰ ਦਾਰਾ ਸ਼ਕੋ ਨਾਲ ਲੜਨ ਵਾਸਤੇ, ਦੋਵੇਂ ਭਰਾ ਇੱਕ ਹੋ ਗਏ।
ਦਾਰਿਸ਼ ਕੋ ਸੰਗ ਇੱਕ ਹੋਏ, ਬਿਗੜ ਪਰੈ ਨੈ ਮੁਝੋਂ ਦੋਏ,
ਇਹਨੇ ਸੋਚਿਆ ਕਿ ਕਿਤੇ ਐਸਾ ਨਾ ਹੋਵੇ ਕਿ ਮੁਰਾਦ ਬਖਸ਼ ਕਿਤੇ ਦਾਰਾ ਸ਼ਕੋ ਨਾਲ ਨਾ ਰਲ ਜੇ, ਹੁਣ ਜਾ ਕੇ ਜੇ ਉਹਦੇ ਨਾਲ ਰਲ ਗਿਆ, ਦੋ ਹੋ ਗਏ, ਮੈਂ ਫਿਰ ਕੱਲਾ ਰਹਿ ਗਿਆ ਤੇ ਫਿਰ ਮੇਰੇ ਵਾਸਤੇ ਔਖੀ ਬਣ ਜਾਏਗੀ। ਇਹਨੇ ਇਸ ਤਰ੍ਹਾਂ ਦਾ ਕੁਪੇਚ ਚਿਤਵਿਆ,
ਕਪਟ ਠਾਨ ਜਿਸ ਤੋਂ ਗੈ ਲਿਓ,
ਇਹਨੇ ਕਪਟ ਕਰਕੇ ਉਹਨੂੰ ਸ਼ਰਾਬ ਪਿਆ ਕੇ ਮੁਰਾਦ ਬਖਸ਼ ਨੂੰ ਸ਼ਰਾਬ ਦੇ ਨਸ਼ੇ ਵਿਚ ਇਹਨੇ ਕੈਦ ਕਰ ਲਿਆ।
ਜੋ ਇਸ ਕੇਰ ਸਾਇਕ ਭਇਓ,
ਜਿਹੜਾ ਇਹਦੀ ਮਦਦ ਕਰਨ ਵਾਸਤੇ ਦੇ ਨਾਲ ਚੜ ਕੇ ਆਇਆ ਸੀ ਮੁਰਾਦ ਬਖਸ਼,
ਦੋਨੋ ਗੈਲੀ ਨਸ ਕਰ ਗਾਡੇ,
ਇਹਨੇ ਉਹਦੇ ਤੇ ਵੀ ਤਰਸ ਨਹੀਂ ਕੀਤਾ, ਉਹਨੂੰ ਵੀ ਪਕੜ ਲਿਆ ਦਾਰਾ ਮੁਰਾਦ ਬਖਸ਼ ਨੂੰ, ਪਿਓ ਨੂੰ ਵੀ ਕੈਦੀ ਕਰ ਲਿਆ ਤੇ ਭਰਾ ਨੂੰ ਵੀ ਕੈਦ ਕਰ ਲਿਆ।
ਸ਼ਸਤਰ ਗਏ ਗਨ ਪਟ ਰਹਿ ਠਾਂਡੇ,
ਜਿੱਥੇ ਉਹਨਾਂ ਨੂੰ ਕੈਦ ਕੀਤਾ ਉੱਥੇ ਤਕੜਾਈ ਨਾਲ ਪਹਿਰਾ ਕਰਾ ਦਿੱਤਾ ਕਿ ਕੋਈ ਉਹਨਾਂ ਨੂੰ ਛੁਡਾ ਨਾ ਸਕੇ, ਤੇ ਸ਼ਸਤਰ ਧਾਰੀ ਸੂਰਮੇ ਉੱਥੇ ਖੜੇ ਕਰ ਦਿੱਤੇ ਪਹਿਰੇ ਤੇ।
ਨਿਸੀ ਅਨਸਾਰ ਕਰੇ ਦਲ ਤੀਨੋ,
ਇਹਦਾ ਇਹਨੇ ਤਿੰਨੇ ਦਲ ਆਪਣੇ ਅਧੀਨ ਕਰ ਲਏ। ਕਿਹੜੇ ਕਿਹੜੇ? ਇੱਕ ਤਾਂ ਦਾਰਾ ਸ਼ਕੋ ਦਾ ਦਲ, ਦੂਜਾ ਮੁਰਾਦ ਬਖਸ਼ ਦੀ ਜਿਹੜੀ ਫੌਜ ਸੀ, ਤੀਜਾ ਸ਼ਾਹਜਹਾਨ ਦੇ ਨਾਲ ਜਿੰਨੇ ਅਹਿਲਕਾਰ ਸੀ ਉਹਨਾਂ ਸਾਰਿਆਂ ਨੂੰ ਇਹਨੇ ਆਪਣੇ ਨਾਲ ਜੋੜ ਲਿਆ।
ਉਹਨੇ ਕੂਚ ਦਲ ਕਰ ਕਰ ਦੀਨੋ,
ਇਦਾਂ ਸਾਰੀ ਤਿਆਰੀ ਕਰਕੇ ਪਿਓ ਨੂੰ ਤੇ ਭਰਾ ਨੂੰ ਕੈਦ ਕਰਕੇ ਇਹ ਆਗਰੇ ਤੋਂ ਦਿੱਲੀ ਵੱਲ ਨੂੰ ਚੱਲ ਪਿਆ।
ਦਿੱਲੀ ਕੇ ਸਨਮੁਖ ਹੋਏ ਗਮਨਾ,
ਦਿੱਲੀ ਦੇ ਸਨਮੁਖ ਹੋ ਕੇ ਆਗਰੇ ਤੋਂ ਚੱਲਿਆ ਔਰੰਗਜ਼ੇਬ।
ਪਛਾਣ ਕੇ ਜੈ ਬੋ ਭਵਨਾ,
ਦਿੱਲੀ ਵੱਲ ਚੱਲਿਆ ਜਿੱਥੇ ਬੜੇ ਬੜੇ ਪਾਤਸ਼ਾਹੀ ਭਵਨ ਨੇ, ਜਿੱਥੇ ਬੜੇ ਬੜੇ ਵੱਡੇ ਕਿਲੇ ਬਣੇ ਹੋਏ ਨੇ।
ਦਾਰਿਸ਼ ਕੋ ਸਕੋਲੀ ਸੈਨ,
ਇਧਰ ਦਾਰਾ ਸ਼ਕੋ ਦਿੱਲੀ ਪਹੁੰਚਿਆ ਤੇ ਦਾਰਾ ਸ਼ਕੋ ਪਹਿਲਾਂ ਪਹੁੰਚ ਗਿਆ, ਉਹਨੇ ਦਿੱਲੀ ਜਾ ਕੇ ਜਿੰਨੀ ਮਾੜੀ ਮੋਟੀ ਫੋਗ ਸੀ ਇਕੱਠੀ ਕੀਤੀ।
ਉਹਦੇ
ਮਨ ਦੇ ਵਿੱਚ ਡਰ ਸੀ ਕਿ ਮੇਰੇ ਨਾਲ ਫੌਜ ਹੈ ਹੀ ਨਹੀਂ, ਸਾਰੀ ਫੌਜ ਤੇ ਔਰੰਗਜ਼ੇਬ ਨਾਲ ਜਾ ਰਲੀ ਹੈ, ਉਹਦੇ ਮਨ ਚ ਬਹੁਤ ਭਾਰੀ ਡਰ ਸੀ।
ਸ਼ੀਗਰ ਬਾਹਨੀ ਕਰ ਸਮਝਾਏ।
ਉਹਦੇ ਨਾਲ ਜਿੰਨੀ ਕੁ ਫੌਜ ਇਕੱਠੀ ਹੋਈ ਦਾਰਾ ਸ਼ਿਕੋਹ ਦੇ ਨਾਲ,
ਦਿੱਲੀ ਗਹੁੰ ਜਾਏ ਬਦ ਪਾਏ।
ਔਰੰਗਜ਼ੇਬ ਨੇ ਸੋਚਿਆ ਵੀ ਕਿਤੇ ਦਾਰਾ ਸ਼ਿਕੋਹ ਉੱਥੇ ਫੌਜ ਇਕੱਠੀ ਕਰਕੇ ਨਾ ਲੜਨ ਨੂੰ ਤਿਆਰ ਹੋ ਜਾਏ। ਔਰੰਗਜ਼ੇਬ ਨੇ ਵੀ ਛੇਤੀ ਨਾਲ ਹੀ ਤਿਆਰੀ ਖਿੱਚ ਦਿੱਤੀ ਬੜੀ ਤੇਜ਼ੀ ਨਾਲ, ਕਿ ਦਾਰਾ ਸ਼ਿਕੋਹ ਨੂੰ ਵੱਡੇ ਭਰਾ ਨੂੰ ਵੀ ਜਾ ਕੇ ਦਿੱਲੀ ਪਕੜ ਲਵਾਂ। ਇਹ ਚੱਲ ਕੇ ਦਿੱਲੀ ਵੱਲ ਆਇਆ।
ਦਾਰਾ ਸ਼ਿਕੋਹ ਸੁਣਿਓ ਕਰ ਤਰਾਸਾ, ਜੇ ਉਮਰਾਵਨ ਨੇ ਪਰਵਾਸਾ।
ਦਾਰਾ ਸ਼ਿਕੋਹ ਨੇ ਜਦੋਂ ਵੇਖਿਆ ਸੁਣਿਆ ਕਿ ਔਰੰਗਜ਼ੇਬ ਚੜ ਕੇ ਦਿੱਲੀ ਵੱਲ ਆ ਰਿਹਾ, ਤੋ ਦਾਰਾ ਸ਼ਿਕੋਹ ਸੁਣ ਕੇ ਡਰ ਗਿਆ। ਉਹਨੂੰ ਆਪਣੇ ਉਮਰਾਵਾਂ ਤੇ ਆਪਣੇ ਅਹਿਲਕਾਰਾਂ ਤੇ ਕੋਈ ਭਰੋਸਾ ਨਹੀਂ ਸੀ।
ਨਹੀਂ ਗਾਏ ਦੇ ਮਿਲ ਸਾਰੇ,
ਕਿਤੇ ਐਸਾ ਨਾ ਹੋਵੇ ਕਿ ਮੈਨੂੰ ਇਹ ਸਾਰੇ ਪਕੜਾ ਨਾ ਦੇਣ। ਗਹਾਏ ਦੇ ਕਿਤੇ ਮੈਨੂੰ ਪਕੜਾ ਨਾ ਦੇਣ।
ਨਿਕਸ ਚਲਿਓ ਡਰ ਧਾਰੇ,
ਇਸ ਕਰਕੇ ਡਰ ਧਾਰਨ ਕਰਕੇ ਦਾਰਾ ਸ਼ਿਕੋਹ ਦਿੱਲੀ ਵਿਚੋਂ ਨਿਕਲ ਪਿਆ। ਕਹਿੰਦਾ ਜਿਹੜੇ ਉਮਰਾਵ ਨੇ ਕਿਤੇ ਮੈਨੂੰ ਫੜਾ ਹੀ ਨਾ ਦੇਣ। ਉਸੇ ਵੇਲੇ ਦਾਰਾ ਸ਼ਿਕੋਹ ਨੇ ਲੜਨ ਦੀ ਬਜਾਏ ਦਿੱਲੀਓ ਨਿਕਲਣ ਦੀ ਤਿਆਰੀ ਕਰ ਲਈ।
ਬਿੰਦ ਜਵਾਹਰ ਜ਼ਾਰ ਜੋਤ,
ਜਾਣ ਤੋਂ ਪਹਿਲਾਂ ਦਾਰਾ ਸ਼ਿਕੋਹ ਨੇ ਜਿੰਨਾ ਸਰਕਾਰੀ ਖਜ਼ਾਨਾ ਸੀ ਉਹ ਖਾਲੀ ਕਰ ਦਿੱਤਾ। ਬੜੇ ਬੜੇ ਕੀਮਤੀ ਜਵਾਹਰਾਤ, ਜ਼ੇਵਰ, ਗਹਿਣੇ ਜਿੱਥੇ ਜਿੱਥੇ ਉਹਨੂੰ ਮਿਲੇ ਉਹਨੇ ਚੁੱਕ ਲਏ।
ਦਿਸ਼ਮੈਂ ਪ੍ਰਕਾਸ਼ ਜਿਨ ਹੋਤ,
ਇਹੋ ਜਿਹੇ ਕੀਮਤੀ ਹੀਰੇ ਸੀ ਜਿਨ੍ਹਾਂ ਦਾ ਚਾਰੇ ਪਾਸੇ ਪ੍ਰਕਾਸ਼ ਹੁੰਦਾ ਸੀ ਹਨੇਰੇ ਚ ਰੱਖਿਆ। ਇਹੋ ਜਿਹੇ ਕੀਮਤੀ ਕੀਮਤੀ ਹੀਰੇ ਜ਼ਵਾਰਾਤ ਨੇ ਚੁੱਕ ਲਏ ਹਨ।
ਕਰਮ ਨਿਕਾਸ ਸੰਗ ਲੈ ਚਲਿਓ,
ਖਚਰਾਂ ਲਦਵਾ ਲਈਆਂ ਸਮਾਨ ਦੀਆਂ ਬਹੁਤ ਸਾਰੇ ਸਬਾਬ ਦੀਆਂ, ਤੇ ਇਹ ਲੈ ਕੇ ਸਾਰਾ ਸਬਾਬ ਨਿਕਲ ਚੱਲਿਆ।
5000 ਸੁਪਤ ਗਨ ਮਿਲਿਓ,
ਜਦੋਂ ਉਥੋਂ ਦੌੜਿਆ ਸੀ ਉਦੋਂ 1200 ਸੂਰਮੇ ਸੀ ਇਹਦੇ ਨਾਲ, ਤੇ ਦਿੱਲੀ ਆ ਕੇ ਇਥੋਂ ਜਦੋਂ ਚੱਲਿਆ ਤੇ ਇੱਥੇ ਇਹਦੇ ਨਾਲ 5000 ਫੌਜ ਇਕੱਠੀ ਹੋ ਗਈ। 5000 ਸੂਰਮਿਆਂ ਦਾ ਦਲ ਨਾਲ ਲੈ ਕੇ ਦਾਰਾ ਸ਼ਿਕੋਹ ਇਥੋਂ ਨਿਕਲ ਚੱਲਿਆ।
ਕਰੇ ਕੂਚ ਗੰਗਾ ਦਿਸ਼ ਗਏ,
ਕੂਚ ਕੀਤੀ ਤੇ ਜਮਨਾ ਵਾਲੇ ਪਾਸਿਓ ਗੰਗਾ ਵਾਲੇ ਪਾਸੇ ਨੂੰ ਚੱਲ ਪਿਆ।
ਜਾਏ ਕੁਛ ਠਹਿਰ ਸੁਭਿਓ,
ਇਹਨੇ ਗੰਗਾ ਦੇ ਕਿਨਾਰੇ ਜਾ ਕੇ ਥੋੜਾ ਸਮਾਂ ਠਹਿਰਨਾ ਕੀਤਾ।
ਗਿਰਨ ਬਿਕੈ ਸ਼੍ਰੀ ਨਗਰ ਜੋਪੁਰ,
ਪਹਾੜਾਂ ਦੇ ਵਿਚ ਜਿਹੜਾ ਸ਼੍ਰੀ ਨਗਰ ਹੈ, ਜਿਹੜੀ ਗੜਵਾਲ ਰਿਆਸਤ ਦਾ ਇਲਾਕਾ ਹੈ, ਸ਼੍ਰੀ ਨਗਰ ਪਹਾੜੀ ਰਿਆਸਤ ਹੈ। ਹੇਮਕੁੰਡ ਸਾਹਿਬ ਨੂੰ ਜਾਂਦਿਆਂ ਰਸਤੇ ਵਿਚ ਸ੍ਰੀਨਗਰ ਆਉਂਦਾ, ਜਿੱਥੋਂ ਦਾ ਰਾਜਾ ਜਸਵਾਲੀਆ ਗੁਰੂ ਕਲਗੀਧਰ ਦਾ ਸ਼ਰਧਾਲੂ ਵੀ ਹੋਇਆ, ਫਤਿਹ ਸ਼ਾਹ। ਉਸ ਰਿਆਸਤ ਵਾਲੇ ਪਾਸੇ ਨੂੰ ਦਾਰਾ ਸ਼ਿਕੋਹ ਚੱਲ ਪਿਆ।
ਤੈ ਪਹੁੰਚਣ ਕੇ ਇੱਛਾ ਧਰ,
ਉੱਥੇ ਪਹੁੰਚਣ ਦੀ ਇੱਛਾ ਕੀਤੀ ਕਿ ਮੈਂ ਉਸ ਪਹਾੜੀ ਰਿਆਸਤ ਵਿਚ ਜਾ ਕੇ ਕੁਝ ਸਮਾਂ ਟਾਈਮ ਪਾਸ ਕਰਾਂ।
ਇਹ ਸੈਨਾ ਤੈ ਜਾਏ ਪਹੁੰਚੇ,
ਆਪਣੀ 5000 ਫੌਜ ਲੈ ਕੇ ਇਹ ਉਸ ਰਿਆਸਤ ਵਿਚ ਸ੍ਰੀ ਨਗਰ ਜਾ ਪਹੁੰਚਿਆ।
ਦੁਰਗ ਚੁਗਿਰਦੇ ਗਿਰਗਨ ਉੱਚੇ,
ਉੱਥੇ ਬੜਾ ਵੱਡਾ ਕਿਲਾ ਤੇ ਕਿਲੇ ਦੇ ਚਾਰੇ ਪਾਸੇ ਪਹਾੜ ਹਨ।
ਕਿਤਕ ਕਾਲ ਤੈ ਕਰਕੇ ਬਾਸੇ,
ਸਮਾਂ ਦਾਰਾ ਸ਼ਿਕੋਹ ਉੱਥੇ ਰਹਿੰਦਾ ਰਿਹਾ। ਸ੍ਰੀ ਨਗਰ ਵਿਚ ਕੁਝ ਸਮਾਂ ਉੱਥੇ ਰਹਿ ਕੇ ਇਹਨੇ ਬਤੀਤ ਕੀਤਾ।
ਸੁਖ ਸੋ ਰਿਹਾ ਛੋਰ ਹੋਰ ਤਰਾਸੇ,
ਉੱਥੇ ਡਰ ਤੋਂ ਰਹਿਤ ਹੋ ਕੇ ਰਹਿ ਨੂੰ ਪਤਾ ਸੀ ਕਿ ਇੱਥੇ ਔਰੰਗਜ਼ੇਬ ਦੀ ਫੌਜ ਕਿੱਥੇ ਆਏਗੀ, ਉਹ ਇੱਥੇ ਤੱਕ ਪਹੁੰਚੇਗਾ, ਇੱਥੋਂ ਮੈਂ ਹੋਰ ਅੱਗੇ ਨੂੰ ਤੁਰ ਪਵਾਂਗਾ। ਇਸ ਕਰਕੇ ਕੁਝ ਸਮਾਂ ਨਿਸ਼ਚਿੰਤ ਹੋ ਕੇ ਦਾਰਾ ਸ਼ਿਕੋਹ ਸ੍ਰੀ ਨਗਰ ਰਹਿੰਦਾ ਰਿਹਾ।
ਸ੍ਰੀ ਨਗਰ ਚਿਰ ਸਭੈ ਵਿਚਾਰਾ, ਬੜਾ ਬਾਦ ਹੋਏ ਦੇਸ਼ ਹਮਾਰਾ।
ਜਿਹੜਾ ਸ੍ਰੀ ਨਗਰ ਦਾ ਰਾਜਾ ਸੀ, ਜਦੋਂ ਕੁਝ ਮਹੀਨੇ ਲੰਘ ਗਏ ਦਾਰਾ ਸ਼ਿਕੋਹ ਨੂੰ ਇੱਥੇ ਰਹਿੰਦਿਆਂ, ਉਹਨੇ ਵਿਚਾਰ ਕੀਤੀ ਜੇ ਇਹ ਇੱਥੇ ਡੇਰਾ ਪਾ ਕੇ ਬੈਠੇ ਨੇ, 5000 ਬੰਦਾ ਇਹਨਾਂ ਨਾਲ, 5000 ਘੋੜੇ ਨੇ, ਉਹ ਤਾਂ ਮੇਰਾ ਦੇਸ਼ ਉਜਾੜ ਦੇਣਗੇ ਸਾਰਾ, ਨਾ ਫਸਲਾਂ ਹੋਣਗੀਆਂ, ਨਾ ਇੱਥੇ ਘਾਹ ਬੂਟਾ ਰਹੇਗਾ। ਜੇ ਥੋੜਾ ਸਮਾਂ ਹੋਰ ਵੀ ਰਹਿ ਗਏ ਤੇ ਇਹ ਤਾਂ ਮੇਰੇ ਦੇਸ਼ ਨੂੰ ਸਾਰੇ ਨੂੰ ਬਰਬਾਦ ਕਰ ਦੇਣਗੇ।
ਵੇਖੀ ਉਜਾੜੇ ਫਿਰ ਕਰ ਸਾਰੇ,
5000 ਘੋੜੇ ਜਦੋਂ ਫਿਰਦੇ ਨੇ ਤੇ ਖੇਤ ਉਜਾੜ ਕੇ ਰੱਖ ਦਿੰਦੇ ਨੇ, ਘੋੜਾ ਤਾਂ ਇੱਕ ਹੀ ਖੇਤ ਨੂੰ ਉਜਾੜ ਕੇ ਰੱਖ ਦਿੰਦਾ, ਤੇ 5000 ਘੋੜੇ ਮੇਰੇ ਇੱਥੇ ਜ਼ਮੀਨਾਂ ਵਿਚ ਫਿਰਦੇ ਨੇ, ਖੇਤਾਂ ਵਿਚ ਫਿਰਦੇ ਨੇ ਤੇ ਸਾਰੇ ਖੇਤ ਨੂੰ ਉਜਾੜ ਦਿੰਦੇ ਨੇ।
ਜਿਹੜੇ ਜਾਏਂਦੇ ਨੇ ਕਿਤਕ ਮਜਾਰੇ,
ਇਦਾਂ ਤਾਂ ਕੁਝ ਦਿਨਾਂ ਚ ਮੇਰੀ ਸਾਰੀ ਰਿਆਸਤ ਉਜੜ ਜਾਏਗੀ, ਸਾਰੀ ਰਿਆਸਤ ਖਤਮ ਹੋ ਜਾਏਗੀ।
5000 ਤੁਰੰਗਮ ਪੜਿਓ,
5000 ਘੋੜਾ ਇੱਥੇ ਆਣ ਇਕੱਠਾ ਹੋਇਆ।
ਗੱਜ ਸਮਦਾਏ ਤੋਂ ਆਣੇ ਉਤਰਿਓ,
ਫਿਰ ਹਾਥੀ ਵੀ ਨੇ ਨਾਲ, ਕੱਲੇ ਘੋੜੇ ਨਹੀਂ ਹਾਥੀ ਵੀ ਨੇ। ਹੁਣ ਹਾਥੀਆਂ ਦੀ ਖੁਰਾਕ ਕਿੰਨੀ ਹੈ, ਬਿਨਾਂ ਕਾਰਨ ਤੋਂ ਇੱਥੇ ਰਹਿ ਰਹੇ ਨੇ, ਮੈਂ ਇਹਨਾਂ ਦੀ ਪ੍ਰਾਹੁਣਾਚਾਰੀ ਕਰਦਾ ਕਰਦਾ ਹੀ ਕੰਗਾਲ ਹੋ ਜਾਵਾਂਗਾ।
ਪਰਜਾ ਭਈ ਸਭ ਦੇ ਰੀਤ ਦੁਖਾਰੇ,
ਪਰਜਾ ਵੀ ਦੁਖੀ ਆ, ਉਹ ਵਿਚਾਰੇ ਬੋਲਦੇ ਨੀ ਕੁਝ, ਜੇ ਬੋਲਣਗੇ ਤੇ ਉਹਨਾਂ ਨੂੰ ਮਾਰਨਗੇ, ਉਹਨਾਂ ਦੇ ਖੇਤ ਉਜਾੜੇ ਜਾ ਰਹੇ ਨੇ, ਉਹਨਾਂ ਦੀਆਂ ਫਸਲਾਂ ਉਜਾੜੀਆਂ ਜਾ ਰਹੀਆਂ ਨੇ,
ਕਿਰਤਕ ਹੋਏ ਗ੍ਰਾਮ ਉਜਾੜੇ,
ਕਈ ਪਿੰਡ ਇਹਨਾਂ ਨੇ ਉਜਾੜ ਕੇ ਰੱਖ ਦਿੱਤੇ ਨੇ, ਕਈ ਨਗਰ ਉਜੜ ਕੇ ਤਬਾਹ ਹੋ ਗਏ ਨੇ।
ਹਿਮ ਵਿਚਾਰ ਗਿਰਪਤ ਨੇ ਕਹਿਓ, ਦਾਰਸ਼ ਤੋਂ ਸੁਣਿਓ ਮਨ ਲਿਓ।
ਸ੍ਰੀ ਨਗਰ ਦੇ ਰਾਜੇ ਨੇ ਬੜੇ ਠਰਮੇ ਨਾਲ ਦਾਰਸ਼ਕੋ ਨੂੰ ਬੇਨਤੀ ਕੀਤੀ, ਕਹਿੰਦਾ ਦਾਰਸ਼ਕੋ ਤੂੰ ਜਾਣਦਾ ਹੈ ਇੱਥੇ ਤੈਨੂੰ ਰਹਿੰਦਿਆਂ ਕਈ ਦਿਨ ਬੀਤ ਚੱਲੇ ਨੇ, ਜੇ ਕੁਝ ਦਿਨ ਹੋਰ ਰਹਿ ਗਿਆ ਤੇ ਮੇਰਾ ਦੇਸ਼ ਤਬਾਹ ਹੋ ਜਾਏਗਾ, ਕਈ ਪਿੰਡ ਉੱਜੜ ਚੁੱਕੇ ਨੇ, ਕਈ ਫਸਲਾਂ ਤਬਾਹ ਹੋ ਚੁੱਕੀਆਂ ਨੇ, ਤੇ ਹੋਰ ਮੈਂ ਤੁਹਾਨੂੰ ਇੱਥੇ ਆਪਣੇ ਕੋਲ ਨਹੀਂ ਰੱਖ ਸਕਦਾ। ਤੋ ਦਾਰਾਸ਼ਕੋ ਨੇ ਸਾਰੀ ਗੱਲ ਸਮਝ ਲਈ, ਸਿਆਣਾ ਸੀ, ਉਹਨੇ ਇਹ ਨਹੀਂ ਆਖਿਆ ਕਿ ਮੈਂ ਇੱਥੇ ਹੀ ਰਹਾਂਗਾ। ਤੋ ਦਾਰਾਸ਼ਕੋ ਸਰਲ ਬਿਰਤੀ ਵਾਲਾ ਸੀ, ਉਹਨੇ ਸ੍ਰੀ ਨਗਰ ਦੇ ਰਾਜੇ ਦੀ ਗੱਲ ਮੰਨ ਲਈ।
ਮੈਂ ਉਜਾੜਾ
ਸੋਚਿਆ ਕਿ ਇਸ ਜਗ੍ਹਾ ਤੇ ਹੁਣ ਮੇਰਾ ਵੀ ਗੁਜ਼ਾਰਾ ਨਹੀਂ ਹੋਣਾ, ਕਿੰਨਾ ਕੁ ਘਾਹ ਪੱਠਾ ਇੱਥੋਂ ਹੋਰ ਇਕੱਠਾ ਕਰਾਂਗੇ, ਆਖਿਰਕਾਰ ਘੋੜੇ ਵੀ ਘਾਹ ਪੱਠਾ ਖਾ ਕੇ ਸਭ ਕੁਝ ਖਤਮ ਕਰ ਰਹੇ ਨੇ। ਤੋ ਇਹਨੇ ਉਸ ਵਕਤ ਮਨ ਚ ਵਿਚਾਰ ਕੀਤੀ ਕਿ ਮੈਂ ਇੱਥੇ ਨਹੀਂ ਉਤਰਾਂਗਾ, ਹੁਣ ਕਿਸੇ ਦੂਸਰੇ ਦੇਸ਼ ਵਿਚ ਜਾ ਉਤਰਾਂਗਾ। ਸ੍ਰੀ ਨਗਰ ਤੋਂ ਚਾਲਾ ਪਾ ਦਿੱਤਾ, ਉਥੋਂ ਹੀ ਤੁਰ ਪਿਆ।
ਸਮੇ ਸਮੇ ਚੱਲ ਮਗ ਗਿਰਸਾਨਾ,
ਪਹਾੜਾਂ ਦੇ ਰਸਤੇ ਥੱਲੇ ਮੈਦਾਨੀ ਇਲਾਕੇ ਚ ਨਹੀਂ ਆਇਆ, ਇਹਨੂੰ ਡਰ ਸੀ ਕਿ ਮੈਦਾਨੀ ਇਲਾਕੇ ਚ ਫੌਜ ਛੇਤੀ ਪਹੁੰਚ ਜਾਏਗੀ ਤੇ ਮੇਰਾ ਨੁਕਸਾਨ ਹੋ ਸਕਦਾ, ਇਸ ਕਰਕੇ ਪਹਾੜਾਂ ਵੱਲੋਂ ਹੀ ਚਲਦਾ ਚਲਦਾ ਪਹਾੜੀ ਰਸਤੇ ਚੜ ਕੇ ਆਇਆ।
ਕਿਤਕ ਦਿਵਸ ਮੈਂ ਚੱਲ ਕਰ ਆਵਾ, ਸ੍ਰੀ ਕੀਰਤਪੁਰ ਜਾ ਸੁਹਾਵਾ।
ਇਹ ਤਾਂ ਕੁਝ ਦਿਨਾਂ ਵਿਚ ਚਲਦਾ ਚਲਦਾ ਪਹਾੜੀ ਰਸਤਿਆਂ ਵਿਚੋਂ ਹੁੰਦਾ ਹੁੰਦਾ ਚੱਲ ਕੇ ਉਥੇ ਪਹੁੰਚਿਆ ਜਿੱਥੇ ਸ੍ਰੀ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਹੈ। ਕੀਰਤਪੁਰ ਸਾਹਿਬ ਦੇ ਨੇੜੇ ਇਹ ਆ ਪਹੁੰਚਿਆ ਹੈ। ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਦੀ ਨਗਰੀ ਹੈ ਕੀਰਤਪੁਰ ਸਾਹਿਬ, ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਇੱਥੇ ਹਨ।
ਅਨਕ ਸੰਗਤਾਂ ਜੈ ਚੱਲ ਜਾਏ,
ਗੁਰੂ ਕੀ ਨਗਰੀ ਹੈ ਕੀਰਤਪੁਰ ਸਾਹਿਬ, ਜਿੱਥੇ ਸੰਗਤਾਂ ਦੇ ਬੜੇ ਬੜੇ ਜੋੜ ਮੇਲੇ ਹੁੰਦੇ ਰਹਿੰਦੇ ਨੇ, ਬੇਅੰਤ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿਚ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਦਰਸ਼ਨ ਪਰਸਨ ਵਾਸਤੇ ਆਉਂਦੀਆਂ ਨੇ।
ਮਨੋ ਕਾਮਨਾ ਪੂਰਨ ਹੋਏ, ਦਰਸ਼ਨ ਕਰੇ ਆਨ ਸਭ ਕੋਏ,
ਇੱਥੇ ਆ ਕੇ ਮਨੋ ਕਾਮਨਾਵਾਂ ਪੂਰਨ ਹੁੰਦੀਆਂ ਨੇ, ਇਸ ਕਰਕੇ ਹਰ ਮਾਈ ਭਾਈ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦਾ ਹੈ, ਗੁਰੂ ਦੇ ਦਰਸ਼ਨ ਕਰਕੇ ਸਭ ਦੀਆਂ ਮਨੋ ਕਾਮਨਾਵਾਂ ਪੂਰਨ ਹੁੰਦੀਆਂ।
ਪੀਰ ਨਿਤ ਪਤ ਤੈ ਹੋਏ,
ਬੜੀ ਵੱਡੀ ਭੀੜ ਹੈ, ਬੜਾ ਵੱਡਾ ਇਕੱਠ ਹੈ, ਨਿਤਾ ਪ੍ਰਤੀ ਬਹੁਤ ਸੰਗਤਾਂ ਆਉਂਦੀਆਂ ਨੇ।
ਆਏ ਜਾਏ ਗੁਰ ਦਰਸ਼ਨ ਜੋ ਹੈ,
ਕੋਈ ਆ ਰਿਹਾ ਦਰਸ਼ਨ ਕਰਨ ਵਾਸਤੇ ਤੇ ਕਈ ਦਰਸ਼ਨ ਕਰਕੇ ਜਾ ਰਹੇ ਨੇ, ਏਦਾਂ ਮੇਲਾ ਲੱਗਾ ਰਹਿੰਦਾ ਹੈ।
ਅਨਕ ਭਾਨੂ ਪ੍ਰਾਪ ਉਪਹਾਰ ਚੜਾਵੈ,
ਭਾਂਤ ਦੇ ਉਪਹਾਰ, ਅਨਕ ਪ੍ਰਕਾਰ ਦੀਆਂ ਪਿਠਾਵਾਂ ਮਹਾਰਾਜ ਜੀ ਨੂੰ ਚੜਾਉਂਦੇ ਹਨ।
ਸਰਬ ਜਵਾਹਰ ਜੋ ਚਿਤ ਪਾਵੈ,
ਔਰ ਬਹੁਤ ਸਾਰਾ ਧਨ ਜਵਾਹਰਾਤ ਸਤਿਗੁਰਾਂ ਦੇ ਚਰਨਾਂ ਵਿਚ ਲਿਆ ਕੇ ਭੇਟ ਕਰਦੇ ਹਨ।
ਸ਼ਸਤਰ ਬਸਤਰ ਬੋ ਮੋਲੇ ਆਨੈ,
ਬੜੇ ਬੜੇ ਕੀਮਤੀ ਸ਼ਸਤਰ ਬਸਤਰ ਬਹੁਤ ਕੀਮਤੀ ਵਸਤੂਆਂ ਗੁਰੂ ਕੇ ਸਿੱਖ ਸਤਿਗੁਰਾਂ ਦੇ ਚਰਨਾਂ ਚ ਲੈ ਕੇ ਆਉਂਦੇ ਨੇ।
ਦਰ ਦਰ ਦਰਸੈ ਗੁਰ ਪਗ ਮਾਨੈ,
ਸਤਿਗੁਰਾਂ ਦੇ ਚਰਨਾਂ ਚ ਪਿਠਾਵਾਂ ਭੇਟ ਕਰ ਕਰਕੇ ਮਹਾਰਾਜ ਜੀ ਦੇ ਚਰਨਾਂ ਨੂੰ ਮਨਾਉਂਦੇ ਹਨ।
ਦਾਰਸ਼ਕੋ ਪਹੁੰਚਿਓ ਆਏ,
ਇਹੋ ਜੀ ਨਗਰੀ ਕੀਰਤਪੁਰ ਸਾਹਿਬ ਦੇ ਨੇੜੇ ਦਾਰਸ਼ਕੋ ਪਹੁੰਚਿਆ ਹੈ।
ਇੱਕ ਸੁੰਦਰ ਥਲ ਸਿਵਰ ਲਗਾਏ,
ਨੇੜੇ ਹੀ ਸੋਹਣੀ ਜਗ੍ਹਾ ਵੇਖ ਕੇ ਦਾਰਸ਼ਕੋ ਨੇ ਡੇਰਾ ਕੀਤਾ ਹੈ।
ਤੰਬੂ ਸ਼ਮਿਆਨੇ ਗਨ ਤਾਨੇ,
ਦਾਰਸ਼ਕੋ ਨੇ ਆਪਣੇ ਤੰਬੂ ਸ਼ਮਿਆਨੇ ਤਾਣ ਲਏ ਹਨ।
ਡਾਗਾ ਦਿਓ ਉੱਚ ਮਾਨੇ,
ਆਪਣਾ ਝੰਡਾ ਵੀ ਇਹਨੇ ਉੱਚਾ ਗੱਡ ਲਿਆ ਜੋ ਇਹ ਨਾਲ ਲੈ ਕੇ ਜਾ ਰਿਹਾ।
ਸਕਲ ਬਾਨੀ ਡੇਰਾ ਕੀਨਤ,
5000 ਫੌਜ ਸੀ ਇਹਦੇ ਨਾਲ, ਉਹਨਾਂ ਸਾਰਿਆਂ ਨੇ ਡੇਰਾ ਕੀਤਾ, ਸਾਰੀ ਫੌਜ ਦਾ ਉਤਾਰਾ ਹੋਇਆ।
ਛਾਇਆ ਜਲ ਕੋ ਸੁਖ ਜੈ ਕੀਨਤ,
ਪਾਣੀ ਵੀ ਨੇੜੇ ਦਰਿਆ ਵਗਦਾ ਤੇ ਸੰਘਣੀ ਛਾਂ ਹੈ, ਕਹਿੰਦੇ ਸਭ ਕੁਝ ਇਹਨਾਂ ਨੂੰ ਸੁਖਦਾਰੀ ਵਸਤੂਆਂ ਮਿਲ ਗਈਆਂ।
ਸ਼ੁਭ ਬੈਠੀ ਤੀਰਥਪੁਰ ਕੇ ਤ੍ਰਿਕੋਦ
ਜਦੋਂ ਦਾਰਾ ਸ਼ਕੋ ਆ ਕੇ ਇੱਥੇ ਬੈਠਾ ਨਾ ਡੇਰਾ ਕਰਕੇ ਤੇ ਇਹਦੀ ਨਗਾਹ ਸਾਹਮਣੇ ਕੀਰਤਪੁਰ ਸਾਹਿਬ ਤੇ ਪਈ, ਨੇੜੇ ਮਹਾਰਾਜ ਜੀ ਦਾ ਨਗਰ ਨਜ਼ਰ ਆਉਂਦਾ ਸੀ, ਸੰਗਤਾਂ ਬੜੀਆਂ ਸਨ ਉੱਥੇ, ਚਹਿਲ ਬਹਿਲ ਵੇਖ ਕੇ ਰੌਣਕਾਂ ਵੇਖ ਕੇ ਦਾਰਾ ਸ਼ਕੋ ਪੁੱਛਣ ਲੱਗਾ,
ਪੂਜਨ ਲੱਗਿਓ ਨਿਕਟੀ ਉਮਰਾਵ,
ਜਿਹੜੇ ਦੇ ਨੇੜੇ ਉਮਰਾਵ ਸੀ ਨਾ ਦਾਰਾ ਸ਼ਕੋ ਦੇ, ਉਹਨਾਂ ਨੂੰ ਪੁੱਛਣ ਲੱਗਾ,
ਕੌਣ ਬਸੈ ਪਤੀ ਕੋ ਇਸ ਥਾਵ,
ਯਾ ਸਾਹਮਣੇ ਨਗਰ ਕੌਣ ਹੈ, ਕਿਹੜਾ ਨਗਰ ਹੈ, ਤੇ ਇਸ ਨਗਰ ਦਾ ਕਿਹੜਾ ਪਤੀ ਮਾਲਕ ਕੌਣ ਹੈ, ਕੌਣ ਇਸ ਨਗਰ ਵਿਚ ਰਹਿੰਦਾ ਹੈ?
ਬਲੀ ਐਦ ਤੇ ਸੁਣ ਕਰ ਕਾਨ, ਉਤੋਂ ਸੰਗ ਕੋ ਸਿੱਖ ਤਿਸ ਥਾਨ,
ਕਹਿੰਦੇ ਉੱਥੇ ਹੀ ਕਿਤੇ ਗੁਰੂ ਕਾ ਸਿੱਖ ਸੀ, ਉਹਨੇ ਜਦੋਂ ਸੁਣਿਆ ਦਾਰਾ ਸ਼ਕੋ ਕੋਲੋਂ ਵੀ ਇਹ ਨਗਰ ਕਿਹੜਾ ਹੈ, ਤੇ ਇੱਥੇ ਕੌਣ ਰਹਿੰਦਾ, ਇਸ ਨਗਰ ਦਾ ਮਾਲਕ ਕੌਣ ਹੈ, ਤੇ ਉਹ ਗੁਰੂ ਕਾ ਸਿੱਖ ਸੀ ਉੱਥੇ ਲਾਗੇ ਬੈਠਾ, ਉਹ ਦਾਰਾ ਸ਼ਕੋ ਨੂੰ ਕਹਿਣ ਲੱਗਾ,
ਸਰਬ ਬਾਰਤਾ ਭਾਕ ਸੁਣਾਏ, ਪ੍ਰਥਮ ਪਏ ਗੁਰੂ ਨਾਨਕ ਰਾਏ,
ਸਿੱਖ ਨੇ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਨਾਂ ਤੋਂ ਸ਼ੁਰੂਆਤ ਕੀਤੀ, ਕਹਿਣ ਲੱਗਾ ਦਾਰਾ ਸ਼ਕੋ ਵਲੀ ਐਦ, ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਨਾਂ ਇਸ ਸਾਰੇ ਜਗਤ ਵਿਚ ਜ਼ਾਹਰ ਹੈ, ਪ੍ਰਗਟ ਹੈ, ਹਰ ਕੋਈ ਉਹਨਾਂ ਦੇ ਨਾਮ ਤੋਂ ਜਾਣੂ ਹੈ, ਤੇ ਸਭ ਤੋਂ ਪਹਿਲੇ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਹੋਏ ਨੇ,
ਪੀਰ ਮੀਰ ਸਿੱਧ ਸਾਧਕ ਜੇਤੇ,
ਵੱਡੇ ਵੱਡੇ ਪੀਰ ਮੀਰ ਸਿੱਧ ਸਾਧਕ ਜਿੰਨੇ ਵੀ ਹੋਏ ਨੇ,
ਅਜ਼ਮਤ ਬਲ ਨਮਰੀ ਪੀਏ ਤੇਤੇ,
ਸਾਰੇ ਗੁਰੂ ਨਾਨਕ ਦੇ ਚਰਨਾਂ ਚ ਝੁਕੇ ਨੇ, ਸਭ ਨੇ ਗੁਰੂ ਨਾਨਕ ਸਾਹਿਬ ਜੀ ਦੀ ਆਨ ਮੰਨੀ ਹੈ,
ਐਸੇ ਭਇਓ ਨਾ ਜਗ ਮੈਂ ਕੋਏ, ਮਿਲ ਕਰ ਨਮਰ ਹੋਏ ਮੈਂ ਜੋਏ,
ਸਾਰੇ ਬ੍ਰਹਿਮੰਡ ਵਿਚ ਐਸਾ ਕੋਈ ਨਹੀਂ ਹੋਇਆ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਹੋਵੇ ਤੇ ਉਹਨੇ ਗੁਰੂ ਨਾਨਕ ਦੇ ਚਰਨਾਂ ਚ ਸਿਰ ਨਾ ਚੁਕਾਇਆ ਹੋਵੇ। ਸਾਰੇ ਜਗਤ ਚ ਐਸਾ ਕੋਈ ਨਹੀਂ ਹੋਇਆ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਤੇ ਉਹਨੇ ਉਹਨਾਂ ਦੇ ਚਰਨਾਂ ਚ ਸੀਸ ਨਹੀਂ ਝੁਕਾਇਆ, ਜਿਹੜਾ ਮਿਲਿਆ ਹਰ ਇੱਕ ਨੇ ਨਿਮਰ ਹੋ ਕੇ ਸੀਸ ਝੁਕਾਇਆ।
ਵਿਦਤ ਪਇਓ ਦਸ ਚਾਰ ਤਬਕ ਮੈਂ,
14 ਤਬਕਾਂ ਵਿਚ ਉਹਨਾਂ ਦਾ ਨਾਮ ਵਿਦਤ ਹੋਇਆ, ਪ੍ਰਗਟ ਹੋਇਆ,
ਸਤ ਨਾਮ ਉਪਦੇਸ਼ਿਓ ਸਬਕ ਮੈਂ,
ਸਾਰਿਆਂ ਨੂੰ ਜਾ ਕੇ ਉਹਨਾਂ ਨੇ ਸੱਚੇ ਨਾਮ ਦਾ ਉਪਦੇਸ਼ ਦਿੱਤਾ। ਦਾਰਾ ਸ਼ਕੋ ਉਹਨਾਂ ਦਾ ਇੱਕੋ ਸਿਧਾਂਤ ਸੀ, ਨਾਮ ਜਪੋ, ਨਾਮ ਜਪਣ ਦਾ ਉਪਦੇਸ਼ ਸਭ ਨੂੰ ਦਿੱਤਾ।
ਮਿਲ ਮਿਲ ਕਰਾ ਮਾਤ ਜਿਨ ਪਾਏ,
ਜਿਹੜਾ ਵੀ ਉਹਨਾਂ ਨੂੰ ਮਿਲਿਆ ਉਹਨਾਂ ਨਾਲ ਮਿਲ ਕੇ ਅਜਮਤਵਾਨ ਹੋ ਗਏ, ਉਹਨਾਂ ਨਾਲ ਮਿਲਦਿਆਂ ਉਹ ਕਰਾਮਾਤੀ ਹੋ ਗਏ।
ਫੇਰ ਵੀ ਪਾ ਜਗ ਗਿਣੋ ਨਾ ਜਾਏ,
ਜਿਹੜੇ ਉਹਨਾਂ ਨੂੰ ਮਿਲ ਕੇ ਕਰਾਮਾਤੀ ਹੋਏ ਉਹ ਵੀ ਜਗਤ ਵਿਚ ਗਿਣੇ ਨਹੀਂ ਜਾ ਸਕਦੇ ਦਾਰਾ ਸ਼ਕੋ ਕਿ ਕਿੰਨੇ ਕੁ ਹੋਏ ਨੇ।
ਤੇ ਗਾਦੀ ਪੁਨ ਸਭ ਤੋਂ ਮਥਾਨ, ਸ੍ਰੀ ਹਰ ਰਾਏ ਬਿਰਾਜ ਤੇਜਾ,
ਉਹਨਾਂ ਦੀ ਗੱਦੀ ਦੇ ਉੱਤੇ ਇਸ ਵੇਲੇ ਸੱਤਵੀਂ ਥਾਂ ਤੇ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੇ, ਜਿਨ੍ਹਾਂ ਦੀ ਇਹ ਨਗਰੀ ਹੈ, ਜਿਹੜੇ ਇਸ ਨਗਰ ਚ ਰਹਿੰਦੇ ਨੇ, ਉਹਨਾਂ ਦੀ ਗੱਦੀ ਤੇ, ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਸੱਤਵੀਂ ਥਾਂ ਤੇ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਇੱਥੇ ਬਿਰਾਜਦੇ ਹਨ।
ਸ੍ਰੀ ਗੁਰੂ ਹਰ ਰਾਏ ਬ੍ਰਿੰਦ ਬਲ ਧਾਮਾ, ਮਹਾ ਸੁਪਤ ਇਨ ਕੇਰ ਪਿਤਾਮਾ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਬੜੇ ਬਲੀ ਬਲਵਾਨ ਹੋਏ ਨੇ, ਉਹ ਸ੍ਰੀ ਗੁਰੂ ਹਰ ਰਾਏ ਸਾਹਿਬ ਦੇ ਦਾਦਾ ਜੀ ਸਨ, ਇਨ੍ਹਾਂ ਤੋਂ ਪਹਿਲਾਂ ਛੇਵੇਂ ਸਤਿਗੁਰੂ, ਜਿਨ੍ਹਾਂ ਦਾ ਨਾਂ ਸਾਰਾ ਸੰਸਾਰ ਜਾਣਦਾ, ਜਿਹੜੇ ਬੜੇ ਬਲੀ ਹੋਏ ਨੇ, ਬਲ ਦਾ ਘਰ ਹੋਏ ਨੇ, ਉਹ ਇਨ੍ਹਾਂ ਦੇ ਦਾਦਾ ਜੀ ਸਨ।
ਤੋਏ ਪਦਰ ਸੋ ਬਿਗੜ ਪਰੇ ਆ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤੇਰੇ ਪਿਤਾ ਦੇ ਨਾਲ ਲੜਾਈ ਵੀ ਹੋਈ ਹੈ, ਜੰਗ ਵੀ ਹੋਈ ਹੈ,
ਚਾਰ ਬਾਰ ਕਰ ਉਹ ਜੇ ਲੜਿਆ,
ਤੇਰਾ ਪਿਤਾ ਸ਼ਾਹਜਹਾਨ ਚਾਰ ਵਾਰੀ ਲੜਿਆ ਗੁਰੂ ਹਰਗੋਬਿੰਦ ਸਾਹਿਬ ਨਾਲ, ਉਹਨੇ ਚਾਰ ਜੰਗਾਂ ਲੜੀਆਂ ਹਨ।
ਲੱਲਾ ਕੰਬਰ ਬੇਗ ਲਸ਼ਕਰ ਸਨੇ, ਜੰਗਲ ਬਿਕੈ ਜੰਗ ਕਰ ਹਨੇ,
ਜਿਹੜੇ ਲੱਲਾ ਬੇਗ ਕੰਬਰ ਬੇਗ ਵਰਗੇ ਵੱਡੇ ਵੱਡੇ ਜਰਨੈਲ ਸੀ ਤੇਰੇ ਪਿਤਾ ਦੇ, ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਜੰਗ ਦੇ ਮੈਦਾਨ ਚ ਮੌਤ ਦੇ ਘਾਟ ਉਤਾਰ ਦਿੱਤਾ, ਉਹ ਮੁੜ ਕੇ ਜਿਉਂਦੇ ਖਬਰ ਦੇਣ ਵਾਸਤੇ ਵੀ ਤੇਰੇ ਪਿਤਾ ਕੋਲ ਨਹੀਂ ਮੁੜੇ।
ਅਬੈ ਬਿਰਾਜਤ ਤਿੰਨ ਕੋ ਪੋਤਾ,
ਉਹਨਾਂ ਦਾ ਪੋਤਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਰਾ ਗੁਰਤਾ ਗੱਦੀ ਤੇ ਬਿਰਾਜਮਾਨ ਹੈ।
ਬ੍ਰਹਮ ਗਿਆਨ ਅਰ ਅਜ਼ਮਤ ਪੋਤਾ,
ਜਿਹੜੇ ਬ੍ਰਹਮ ਗਿਆਨ ਤੇ ਕਰਾਮਾਤਾਂ ਦੇ ਮਾਲਕ ਹਨ।
ਜਿਨ ਮਿਲਨੇ ਕੋ ਫਲ ਹੋਏ ਭਾਰਾ, ਕਿਰਪਾ ਵਿੱਚ ਤੇ ਹੈ ਨਾ ਸੰਸਾਰਾ।
ਤੇ ਜਿਨ੍ਹਾਂ ਨਾਲ ਮਿਲਣ ਦਾ ਬੜਾ ਵੱਡਾ ਭਾਰੀ ਫਲ ਹੈ ਦਾਰਾ ਸ਼ਿਕੋ, ਉਨ੍ਹਾਂ ਨੂੰ ਮਿਲ ਕੇ ਹਰ ਕਾਮਨਾ ਪੂਰੀ ਹੁੰਦੀ ਹੈ। ਉਨ੍ਹਾਂ ਦੀ ਕਿਰਪਾ ਦ੍ਰਿਸ਼ਟੀ ਨਾਲ ਸੰਸਾਰ ਸਮੁੰਦਰ ਤੋਂ ਤਰ ਜਾਈਦਾ।
ਜਿਨਕੋ ਦਰਸ਼ਨ ਕੋ ਕਰੇ ਬੜ ਭਾਗੇ,
ਉਨ੍ਹਾਂ ਦੇ ਦਰਸ਼ਨ ਤਾਂ ਕਿਸੇ ਵੱਡੇ ਭਾਗਾਂ ਵਾਲੇ ਨੂੰ ਹੀ ਹੁੰਦੇ ਨੇ।
ਪੂਰੇ ਕਾਮ ਆਵੇ ਅਨਰਾਗੇ,
ਜਿਹੜਾ ਉਨ੍ਹਾਂ ਦੀ ਸ਼ਰਨ ਵਿਚ ਆਉਂਦਾ ਉਨ੍ਹਾਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ।
ਦੇਸ਼ ਵਿਦੇਸ਼ਨ ਸਾਗਰ ਦੀਪ,
ਦੇਸ਼ਾਂ ਵਿਦੇਸ਼ਾਂ ਸਾਗਰਾਂ ਦੀਪਾਂ ਤੋਂ ਸੰਗਤਾਂ ਆਉਂਦੀਆਂ ਨੇ।
ਆਏ ਸਮੀਪੈ ਰੰਕ ਮਈ,
ਰਾਜੇ ਵੀ ਆਉਂਦੇ ਨੇ, ਭਿਖਾਰੀ ਵੀ ਉਹਨਾਂ ਦੇ ਚਰਨਾਂ ਵਿਚ ਆਉਂਦੇ ਨੇ।
ਉਪਾਇਨ ਕੋਰ ਪਾਵਾ,
ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਉਹਨਾਂ ਦੇ ਚਰਨਾਂ ਚ ਸਿੱਖ ਭੇਟ ਕਰਦੇ ਹਨ।
ਅਬ ਸਤਿਗੁਰ ਇਸ ਪੁਰ ਦਰਸਾਵਾ,
ਉਹ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਦਾ ਇਹ ਨਗਰ ਹੈ ਕੀਰਤਪੁਰ ਸਾਹਿਬ, ਇਹ ਉਹਨਾਂ ਦੀ ਪਵਿੱਤਰ ਨਗਰੀ ਹੈ।
ਦਾਰਾ ਸ਼ਕੋ ਪ੍ਰਸੰਸਾ ਸੁਣ ਕੇ,
ਦਾਰਾ ਸ਼ਕੋ ਨੇ ਗੁਰੂ ਹਰ ਰਾਏ ਸਾਹਿਬ ਦੀ ਪ੍ਰਸੰਸਾ ਸੁਣੀ, ਗੁਰੂ ਹਰ ਰਾਏ ਸਾਹਿਬ ਦੀ ਮਹਿਮਾ ਸੁਣੀ।
ਹਰਕ ਪਰਿਓਰ ਨਿਜ ਫਲ ਭਨ ਕੇ
ਖੁਸ਼ੀ ਹੋਈ, ਕਿਉਂਕਿ ਦਾਰਾ ਸ਼ਕੋ ਸੰਤ ਸੇਵੀ ਬਿਰਤੀ ਵਾਲਾ ਸੀ ਤੇ ਸ਼ਰਮਤ ਫਕੀਰ ਦੀ ਵੀ ਸੰਗਤ ਕਰਦਾ ਰਿਹਾ ਤੇ ਗੁਰੂ ਘਰ ਦੇ ਨਾਲ ਇਹਦਾ ਇਸ ਕਰਕੇ ਵੀ ਸੰਬੰਧ ਹੈ ਕਿਉਂਕਿ ਗੁਰੂ ਹਰ ਰਾਏ ਸਾਹਿਬ ਦੇ ਘਰੋਂ ਹਰੜ ਤੇ ਉਹ ਮੋਤੀ ਤੇ ਲੌਂਗ ਗਿਆ ਸੀ ਜਦੋਂ ਦਾਰਾ ਸ਼ਕੋ ਬਿਮਾਰ ਸੀ। ਇਸ ਕਰਕੇ ਗੁਰੂ ਘਰ ਨੂੰ ਇਹ ਚੰਗੀ ਤਰ੍ਹਾਂ ਜਾਣਦਾ ਹੈ ਔਰ ਗੁਰੂ ਹਰ ਰਾਏ ਸਾਹਿਬ ਪ੍ਰਤੀ ਇਹਦੇ ਮਨ ਚ ਸ਼ਰਧਾ ਹੈ, ਆਸਥਾ ਹੈ। ਤੋ ਜਿਵੇਂ ਸਤਿਗੁਰਾਂ ਨਾਲ ਮੇਲ ਕਰ ਰਿਹਾ ਉਹ ਕਥਾ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।